ਇਕਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਵੰ ਗੁਰ ਪਰ ਤੀਰਥ ਨਾਮਾ ਜੇਤੀ ਸਭਾਵਾਂ ਵਿਣ ਪਾਣੇ ਕੀ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰ ਜਵਾਹਰ ਮਾਣ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਗੁਰਾਈ ਜਗਲੇ ਜੇ ਤਿਸ ਨਦਰੀ ਨ ਆਵਈ ਜੇ ਤਿਸ ਨਦਰੀ ਨ ਆਵਈ ਤਵਾ ਤੇ ਨ ਪੁੱਛ ਤਵਲ ਆਕਾਸ ਸੁਣੀਏ ਦੀਪ ਲੋ ਪਾਤਾਲ ਸੁਣੀਏ ਪੋਹ ਨਸਤ ਕੈ ਕਾਲੇ ਨਾਨਕ ਭਗਤਾ ਸਦਾ ਵਿਗਾਸ ਨਾਨਕ ਭਗਤਾ ਸਦਾ ਨਾਸ ਸੁਣੀਏ ਈਸ ਵਰਮਾ ਇੰਦ ਸੁਣੀਏ ਈਸ ਵਰਮਾ ਇੰਦ ਸੁਣੀਏ ਮੁਖ ਸਲਾਹਣ ਮੰਦ ਸੁਣੀਏ ਜੋਗੀ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਦ ਗਿਆਨ ਸੁਣੀਏ ਅੱਠ ਸੱਠ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਨਾਨਕ ਭਗਤਾ ਸਦਾ ਜਪਜੀ ਸਾਹਿਬ ਜੀ ਦੀ ਛੇਵੀਂ ਪੌੜੀ ਸਤਿਗੁਰੂ ਬਾਬਾ ਨਾਨਕ ਸੱਚਾ ਪਾਤਸ਼ਾਹ ਪ੍ਰਮਾਨ ਕਰ ਰਹੇ ਨੇ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣੇ ਕੀ ਨਾਏ ਕਰੀ। ਦਾਤਾ ਜੀ ਕਹਿੰਦੇ ਨੇ ਕਿ ਜੇਕਰ ਇਹ ਪ੍ਰਭੂ ਮੈਂ ਤੇਰੇ ਮਨ ਨੂੰ ਪਾ ਜਾਵਾਂ, ਜੇਕਰ ਮੈਂ ਤੈਨੂੰ ਪਸੰਦ ਆ ਜਾਵਾਂ, ਜੇਕਰ ਤੂੰ ਮੇਰੇ ਤੇ ਰੀਝ ਜਾਵੇਂ ਤੇ ਮੇਰੇ ਤੀਰਥਾਂ ਦਾ ਇਸ਼ਨਾਨ ਉੱਥੇ ਹੀ ਹੋ ਗਿਆ। ਤੀਰਥਾਂ ਤੇ ਜਾ ਜਾ ਕੇ ਇਸ਼ਨਾਨ ਕਰ ਕਰਕੇ ਸ਼ਾਇਦ ਤੈਨੂੰ ਖੁਸ਼ ਨਹੀਂ ਕੀਤਾ ਜਾ ਸਕੇਗਾ, ਪਰ ਜਿਸ ਉੱਪਰ ਤੂੰ ਖੁਸ਼ ਹੋ ਜਾਵੇਂ ਉਸਦੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਸਨੂੰ ਮਿਲ ਜਾਂਦਾ ਹੈ। ਖਿਆਲ ਰੱਖੀਏ, ਵਿਚਾਰ ਦੇ ਨਾਲ ਥੋੜੀ ਜੀ ਸਮਝ ਕਰੀਏ, ਤੀਰਥ ਤੇ ਆਦਮੀ ਕਿਉਂ ਗਿਆ? ਸ਼ਾਸਤਰ ਅਨੁਸਾਰ ਔਰ ਹਿੰਦੂ ਧਰਮ ਦੇ ਪ੍ਰਭਾਵ ਦੇ ਅਨੁਸਾਰ ਆਦਮੀ ਨੇ ਤੀਰਥ ਯਾਤਰਾ ਉਦੋਂ ਉਦੋਂ ਕੀਤੀ ਜਦੋਂ ਜਦੋਂ ਉਸਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਕੋਲੋਂ ਬਹੁਤ ਪਾਪ ਹੋ ਗਏ, ਬਹੁਤ ਦੁਸ਼ਕਰਮ ਹੋ ਗਏ, ਬੜੇ ਪਾਪ ਕਰਮ ਹੋ ਗਏ, ਤੇ ਜਾ ਕੇ ਜਦੋਂ ਮੈਂ ਤੀਰਥਾਂ ਤੇ ਮੰਦਿਰਾਂ ਦੇ ਸਥਾਨਾਂ ਦੇ ਪਵਿੱਤਰ ਨਦੀਆਂ ਦੇ ਤਲਾਬਾਂ ਦੇ ਦਰਸ਼ਨ ਕਰਾਂਗਾ, ਇਸ਼ਨਾਨ ਕਰਾਂਗਾ ਤੇ ਮੇਰੇ ਸਾਰੇ ਪਾਪ ਉਤਰਨ ਜਾਣਗੇ। ਔਰ ਬੜੀ ਬੜੀ ਔਖਾ ਸਫ਼ਰ, ਬੜੀ ਬੜੀ ਮੁਸ਼ਕਲ ਯਾਤਰਾਵਾਂ ਕਰਕੇ ਲੋਕ ਤੀਰਥਾਂ ਤੇ ਜਾਇਆ ਕਰਦੇ ਸਨ, ਔਰ ਖਾਸ ਕਰਕੇ ਜਦੋਂ ਬੁਢਾਪੇ ਦੀ ਉਮਰ ਆ ਜਾਂਦੀ ਸੀ ਨਾ ਤਾਂ ਤੇ ਰੱਬ ਬੜਾ ਯਾਦ ਆਉਂਦਾ ਹੈ, ਕਿਉਂਕਿ ਦਿਸਣ ਲੱਗ ਪੈਂਦੀ ਨਾ ਕਿ ਜ਼ਿੰਦਗੀ ਮੁੱਕ ਚੱਲੀ ਹੈ ਹੁਣ, ਤੇ ਲੱਗਦਾ ਹੁਣ ਤੇ ਤੌਬਾ ਕਰ ਹੀ ਲਈਏ, ਹੁਣ ਤੇ ਪਾਪ ਬਖਸ਼ਵਾ ਹੀ ਲਈਏ, ਹੁਣ ਤੇ ਭੁੱਲਾਂ ਦੀ ਛਮਾ ਮੰਗ ਹੀ ਲਈਏ। ਖਿਆਲ ਕਰਨਾ, ਬੁਢਾਪੇ 'ਚ ਹੀ ਰੱਬ ਚੂੰਕਿ ਯਾਦ ਆਉਂਦਾ ਹੈ ਸਾਰਿਆਂ ਨੂੰ, ਇਸੇ ਕਰਕੇ ਚਾਹੇ ਕੋਈ ਮੰਦਿਰ ਹੋਏ, ਚਾਹੇ ਮਸਜਿਦ ਹੋਏ, ਚਾਹੇ ਗੁਰਦੁਆਰੇ ਹੋਣ, ਚਾਹੇ ਗਿਰਜੇ ਹੋਣ ਜਾਂ ਕੋਈ ਆਸ਼ਰਮ ਹੋਣ, ਬਹੁ ਗਿਣਤੀ ਮੈਜੋਰਿਟੀ ਸਾਨੂੰ ਬੁੱਢਿਆਂ ਦੀ ਉੱਥੇ ਨਜ਼ਰ ਆਉਂਦੀ ਹੈ, ਜਵਾਨ ਨਹੀਂ ਨਜ਼ਰ ਆਉਂਦੇ, ਮਿਡਲ ਏਜਡ ਵੀ ਬੜੇ ਥੋੜੇ ਨਜ਼ਰ ਆਉਣਗੇ, ਬੱਚੇ ਤਾਂ ਬਿਲਕੁਲ ਹੀ ਨਜ਼ਰ ਨਹੀਂ ਆਉਣ ਲੱਗੇ ਜੋ ਟੀਨੇਜ ਨੇ, ਬਹੁਤ ਛੋਟੇ ਬੱਚੇ ਆਪਣੀ ਮਰਜ਼ੀ ਨਾਲ ਨਹੀਂ ਆਏ। ਹੁਣ ਮਾਂ ਕੁੱਛੜ ਚੁੱਕ ਕੇ ਲੈ ਆਈ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੱਚਾ ਆਪੇ ਆਇਆ ਹੈ, ਲੈ ਆਈ ਮਾਂ ਆ ਗਿਆ, ਉਹ ਗੱਲ ਵੱਖਰੀ, ਆ ਕੇ ਉਹ ਰੌਲਾ ਪਾਈ ਜਾ ਰਿਹਾ ਤੇ ਮਾਂ ਜਿਹੜੀ ਉਹ ਆਰਾਮ ਨਾਲ ਬੈਠੀ, ਪਰਵਾਹੀ ਕੋਈ ਨਹੀਂ ਹੈ ਕਿ ਸ਼ੋਰ ਹੋ ਰਿਹਾ ਕਿ ਸਤਸੰਗ 'ਚ ਵਿਘਣ ਪੈ ਰਿਹਾ। ਉਸ ਵਕਤ ਬੜੇ ਨਿਰਮੋਹੀ ਹੋ ਜਾਂਦੇ ਨੇ, ਮੈਂ ਦੇਖਿਆ ਮਾਂ ਬਾਪ ਬੱਚਾ ਪਤਾ ਹੀ ਨਹੀਂ ਕਿਹਦਾ ਹੈਗਾ, ਲੋਕੀ ਪੁੱਛਣਗੇ ਵੀ ਕਿਸ ਦਾ ਬੱਚਾ ਹੈ, ਉਹ ਵੇਖਦੇ ਹੀ ਨਹੀਂ ਕਿ ਮੇਰਾ ਹੈ ਕਿ ਕਿਸ ਦਾ ਹੈ, ਜਿਸ ਦਾ ਹੋਵੇਗਾ ਆਪੇ ਚੁੱਪ ਕਰਾ ਲਏਗਾ, ਉੱਠੇਗਾ ਕੋਈ ਵੀ ਨਹੀਂ ਉਸ ਵਕਤ। ਭਾਵ ਕੀ, ਮੌਤ ਨਜ਼ਦੀਕ ਆਉਂਦੀ ਵੇਖ ਕੇ ਤੇ ਰੱਬ ਦੀ ਯਾਦ ਆ ਗਈ, ਤੇ ਬੁਢਾਪੇ ਦੇ ਪਾਸ ਪਾਸ ਪਹੁੰਚਦਿਆਂ ਗੁਰਦੁਆਰਿਆਂ ਦੇ ਚੱਕਰ ਆਦਮੀ ਜਰਾ ਜ਼ਿਆਦਾ ਲਗਾਉਣ ਲੱਗ ਪਵੇਗਾ। ਜਵਾਨੀ ਹੋਏ ਤੇ ਮੁੱਛਾਂ ਨੂੰ ਤਾ ਦੇ ਕੇ ਘਰ ਬੈਠਾ ਹੈ, ਰਾਤ ਦੇਰ ਤੱਕ ਜਾਗ ਸਕਦਾ ਹੈ, ਰਾਤ ਦੇਰ ਤੱਕ ਹਰ ਪ੍ਰਕਾਰ ਦਾ ਵਿਅਸਨ ਦੁਰਵਿਅਸਨ ਕਰ ਸਕਦਾ ਹੈ, ਲੇਕਿਨ ਜੇਕਰ ਕੋਈ ਬੋਲੇ ਕਿ ਰਾਤ ਨੂੰ ਕਿਧਰੇ ਸਤਸੰਗ ਹੋਣਾ ਹੈ ਜਾਂ ਕੀਰਤਨ ਹੋਣਾ ਤੇ ਕਹੇਗਾ ਮੈਨੂੰ ਤਾਂ ਬਹੁਤ ਨੀਂਦ ਆਉਂਦੀ, ਮੈਂ ਉਸ ਵਕਤ ਨਹੀਂ ਜਾਗ ਸਕਦਾ। ਤੀਰਥਾਂ ਦੇ ਉੱਪਰ ਜਾਣ ਦੀ ਇਹ ਜੋ ਸੋਚ ਆਦਮੀ ਦੀ ਸ਼ਾਇਦ ਇੱਕ ਚਲਾਕੀ ਦੀ ਕਾਢ ਹੈ ਕਿ ਸਾਰੀ ਜ਼ਿੰਦਗੀ ਤੇ ਵਿਸਾਰ ਛੱਡਿਆ ਰੱਬ ਨੂੰ ਤੇ ਹੁਣ ਅਖੀਰਲੇ ਵਰੀ ਸ਼ਕਲ ਵਿਖਾ ਆਈਏ, ਕਹਿ ਆਈਏ ਕਿ ਤੂੰ ਤੇ ਬਖਸ਼ਣ ਹਾਰੇ, ਤੂੰ ਤੇ ਬਖਸ਼ੀ ਛੱਡਣਾ, ਸਾਡਾ ਕੰਮ ਸੀ ਪਾਪ ਕਰਨਾ, ਅਸੀਂ ਉਹ ਕਰ ਆਏ ਹਾਂ, ਅਸੀਂ ਆਪਣਾ ਕੰਮ ਕਰ ਦਿੱਤਾ, ਹੁਣ ਪ੍ਰਭੂ ਤੂੰ ਆਪਣਾ ਕੰਮ ਕਰ ਦੇ। ਤੀਰਥਾਂ ਤੇ ਗਿਆ, ਪਰ ਜਾਣ ਦੀ ਸੋਚ ਕੋਈ ਪਵਿੱਤਰ ਨਹੀਂ ਹੈ, ਜਾਣ ਦੀ ਸੋਚ ਕੋਈ ਸਾਤਵਕ ਨਹੀਂ ਹੈ। ਖਿਆਲ ਕਰਨਾ, ਤੀਰਥਾਂ ਤੇ ਆਦਮੀ ਉਦੋਂ ਵੀ ਜਾਂਦਾ ਹੈ ਜਦੋਂ ਮਨ ਵਿੱਚ ਕੋਈ ਮਨੋਕਾਮਨਾ ਹੁੰਦੀ ਹੈ, ਜਦੋਂ ਮਨ ਵਿੱਚ ਕੋਈ ਸੁੱਖ ਨਾ ਹੁੰਦੀ ਹੈ, ਤਦ ਵੀ ਕਹਿੰਦਾ ਮੈਂ ਫਲਾਂ ਜਗ੍ਹਾ ਜਾਵਾਂ, ਜੇ ਜਾਵਾਂ ਤੇ ਮੇਰੀ ਮੰਨਤ ਪੂਰੀ ਹੋ ਜਾਏਗੀ। ਖਿਆਲ ਰੱਖਣਾ, ਹੁਣ ਵੀ ਰੱਬ ਦੇ ਪਿਆਰ ਲਈ ਨਹੀਂ ਜਾ ਰਿਹਾ, ਹੁਣ ਵੀ ਆਪਣੇ ਮਨ ਦੀ ਮੰਨਤ, ਆਪਣੀ ਮਨ ਦੀ ਹਸਰਤ, ਆਪਣੀ ਮਨ ਦੀ ਮੁਰਾਦ ਨੂੰ ਪੂਰੀ ਕਰਨ ਜਾ ਰਿਹਾ ਹੈ। ਤੇ ਕਈ ਵਾਰ ਮੈਂ ਦੇਖਿਆ, ਚਾਹੇ ਕੋਈ ਕਿਸੇ ਇੱਕ ਧਰਮ ਨੂੰ ਮੰਨਦਾ ਹੋਵੇ, ਪਰ ਜੇਕਰ ਕੋਈ ਕਹਿ ਦੇ ਨਾ ਕਿ ਫਲਾਣੇ ਦੂਸਰੇ ਧਰਮ ਦੀ ਜਗ੍ਹਾ ਉੱਪਰ ਜਾ ਕੇ ਮੱਥਾ ਟੇਕਣ ਦੇ ਨਾਲ ਮੁਰਾਦ ਪੂਰੀ ਹੁੰਦੀ ਹੈ, ਤੇ ਕਿੰਨਾ ਵੀ ਕੱਟੜ ਕਿਉਂ ਨਾ ਹੋਵੇ, ਉਸ ਵੇਲੇ ਮੁਰਾਦਾਂ ਦਾ ਦਾਸ ਹੋਇਆ ਮੂੰਹ ਚੁੱਕ ਕੇ ਉੱਥੇ ਵੀ ਤੁਰ ਪੈਂਦਾ ਹੈ, ਨਜ਼ਰ ਆਏਗਾ ਸਾਨੂੰ ਜਾਂਦਿਆਂ ਉੱਥੇ ਮੱਥੇ ਵੀ ਟੇਕਦਾ। ਕੋਈ ਉਹਨੂੰ ਪੁੱਛੇ, ਭਾਈ ਤੂੰ ਇੱਥੇ ਕੀ ਕਰ ਰਿਹਾ? ਉਹ ਕਹਿੰਦਾ ਵੀ ਲੋੜਵੰਦਾਂ ਤੇ ਸਭ ਦਰਾਂ ਤੇ ਭਟਕਦਾ, ਤੇ ਮੈਂ ਵੀ ਆ ਗਿਆ ਵਾਂ ਆਪਣੀ ਮੰਗਤ ਨੂੰ, ਆਪਣੀ ਮੁਰਾਦ ਨੂੰ ਪੂਰੀ ਕਰਨ ਵਾਸਤੇ। ਲੇਕਿਨ ਅਸਲ ਵਿੱਚ ਤੀਰਥ ਵਿੱਚ ਜਾਣ ਦਾ ਭਾਵ ਕੁਛ ਹੋਰ ਸੀ। ਰਿਸ਼ੀਆਂ ਮੁਨੀਆਂ ਨੇ ਤੀਰਥ ਉੱਪਰ ਜ਼ਰੂਰ ਜਾਣਾ ਚਾਹੀਏ ਐਸਾ ਕਿਹਾ। ਕਿਉਂ? ਉਹ ਕਹਿੰਦੇ ਸਾਲ ਭਰ ਘਰ ਦੇ ਕੰਮ ਕਾਰ, ਕਾਰੋਬਾਰ, ਇਹਨਾਂ ਦੇ ਵਿੱਚ ਇੰਨੀ ਫੁਰਸਤ ਅਸੀਂ ਕੱਢ ਨਹੀਂ ਪਾਉਂਦੇ ਕਿ ਅਸੀਂ ਆਰਾਮ ਨਾਲ ਬੈਠ ਕੇ ਕੁਛ ਸਮਾਂ ਬੰਦਗੀ ਵਿੱਚ ਲਗਾਈਏ। ਜਿਵੇਂ ਅਸੀਂ ਵਕੇਸ਼ਨ ਤੇ ਜਾਂਦੇ ਹਾਂ, ਕਰੂਜ਼ ਤੇ ਜਾਂਦੇ ਹਾਂ, ਕਿਤੇ ਟ੍ਰਿਪ ਤੇ ਜਾਂਦੇ ਹਾਂ ਕਿ ਛੁੱਟੀਆਂ, ਇਹਦੇ ਸਰੀਰ ਨੂੰ ਆਰਾਮ ਚਾਹੀਦਾ ਹੈ। ਇਵੇਂ ਮਹਾਂਪੁਰਸ਼ਾਂ ਨੇ ਕਿਹਾ ਕਿ ਤੇਰੇ ਮਨ ਨੂੰ ਵੀ ਕਰਮਾਂ ਤੋਂ, ਪਾਪ ਤੋਂ, ਕ੍ਰੋਧ ਤੋਂ ਕੁਛ ਦੇਰ ਤਾਂ ਆਰਾਮ ਦੇ। ਕੁਛ ਦਿਨ ਚਲਾ ਜਾ ਕਿਸੇ ਤੀਰਥ ਤੇ, ਚਲਾ ਜਾ ਕਿਸੇ ਗੁਰੂ ਅਸਥਾਨ ਤੇ, ਚਲਾ ਜਾ ਕਿਸੇ ਪ੍ਰਕਿਰਤੀ ਦੀ ਗੋਦ ਵਿੱਚ ਹੀ, ਪਰ ਦੁਨੀਆਂ ਦਾ ਕਾਰ ਵਿਹਾਰ ਨਹੀਂ, ਉੱਥੇ ਬੈਠ ਕੇ ਤੂੰ ਆਪਣੇ ਮਾਲਕ ਨੂੰ ਚੇਤੇ ਕਰ ਲਈ। ਜਿਹਨੂੰ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਸਪਿਰਚੁਅਲ ਵਕੇਸ਼ਨ। ਤੁਹਾਡੇ ਵਿੱਚੋਂ ਕਿੰਨੇ ਲੋਕ ਲੈਂਦੇ ਨੇ ਤੇ ਕਿੰਨੇ ਲੋਕ ਲੈਣਾ ਦਾ ਵਿਚਾਰ ਬਣਾਉਂਦੇ ਨੇ, ਇਹ ਤਾਂ ਹੁਣ ਦੇਖਣ ਵਾਲੀ ਗੱਲ ਹੈ। ਪਰ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਨੂੰ ਵਕੇਸ਼ਨ ਇਜ਼ ਅ ਮਸਟ, ਬਟ ਵਾਈ ਨਾਟ ਅ ਸਪਿਰਚੁਅਲ ਵਕੇਸ਼ਨ। ਖੈਰ, ਅਸੀਂ ਆਪਣੇ ਪ੍ਰਸੰਗ ਤੇ ਵਾਪਸ ਆਈਏ। ਗੁਰੂ ਬਾਬਾ ਜੀ ਕਹਿ ਰਹੇ ਨੇ ਤੀਰਥ ਨਾਵਾਂ ਜੇ ਤਿਸ ਪਾਵਾਂ। ਮੇਰੇ ਸਮਸਤ ਤੀਰਥਾਂ ਦਾ ਇਸ਼ਨਾਨ ਹੋ ਗਿਆ ਉਦੋਂ ਹੀ ਜਦੋਂ ਤੇਰੀ ਰਹਿਮਤ ਦੀ ਨਿਗਾਹ ਮੇਰੇ ਉੱਤੇ ਹੋ ਗਈ। ਮੈਨੂੰ ਜਾਣ ਦੀ ਲੋੜ ਕੋਈ ਨਹੀਂ, ਪੁੰਨ ਇਕੱਠੇ ਕਰਨ ਦੀ ਲੋੜ ਕੋਈ ਨਹੀਂ, ਯਾਤਰਾ ਕਰਨ ਦੀ ਜ਼ਰੂਰਤ ਕੋਈ ਨਹੀਂ। ਨਾਨਕ ਨਦਰੀ ਨਦਰ ਨਿਹਾਲ, ਤੇਰੀ ਨਜ਼ਰ ਪੈ ਗਈ ਮੈਂ ਨਿਹਾਲ ਹੋ ਗਿਆ। ਜੇਤੀ ਸਿਰਠ ਉਪਾਈ ਵੇਖਾਂ, ਕਹਿੰਦੇ ਜਿੰਨੀ ਸ੍ਰਿਸ਼ਟੀ ਮੈਂ ਆਪਣੇ ਆਸ ਪਾਸ ਦੇਖ ਰਿਹਾ ਵਾਂ, ਵਿਣ ਕਰਮਾਂ ਕੀ ਮਿਲੇ ਲਈ। ਇਹ ਵੀ ਤੇ ਬਗੈਰ ਐਫਰਟ ਦੇ ਨਹੀਂ ਬਣੀ ਹੈ, ਕਰਮ ਦੇ ਨਾਲ ਬਣੀ ਹੈ। ਜਿੰਨੀ ਸ੍ਰਿਸ਼ਟੀ ਅਸੀਂ ਆਸ ਪਾਸ ਦੇਖਦੇ ਪਏ ਹਾਂ, ਜਿੰਨਾ ਸੰਸਾਰ ਬ੍ਰਹਿਮੰਡ ਅਸੀਂ ਆਪਣੇ ਆਸ ਪਾਸ ਦੇਖ ਰਹੇ ਹਾਂ, ਕਰਮ ਨਾਲ ਹੋਇਆ ਹੈ, ਐਫਰਟਸ ਨਾਲ ਹੋਇਆ ਹੈ। ਖਿਆਲ ਰੱਖਣਾ, ਅਣੂ ਪ੍ਰਮਾਣੂਆਂ ਦੇ ਆਪਸ ਵਿੱਚ ਮਿਲਣ ਔਰ ਟੁੱਟਣ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਬਣ ਰਹੀ ਹੈ। ਇੰਝ ਕਹਿ ਲਈਏ, ਸਾਇੰਸ ਦੀ ਦ੍ਰਿਸ਼ਟੀ ਨਾਲ ਕਹਿ ਰਹੀਏ ਤਾਂ ਅਣੂ ਪ੍ਰਮਾਣੂ ਕਰਮ ਕਰ ਰਹੇ ਨੇ, ਐਫਰਟਸ ਕਰ ਰਹੇ ਨੇ, ਤੇ ਇਹ ਸਾਰੀ ਦੁਨੀਆ ਤਾਂ ਬਣੀ ਸਾਨੂੰ ਆਸ ਪਾਸ ਨਜ਼ਰ ਆ ਰਹੀ ਹੈ। ਦੂਸਰੀ ਇੱਕ ਇਸ ਵਿੱਚ ਹੋਰ ਵੀ ਅਰਥ ਛਿਪਿਆ ਹੈ, ਵਿਣ ਕਰਮਾਂ ਕੀ ਮਿਲੇ ਲਈ, ਕਿ ਇਸ ਸ੍ਰਿਸ਼ਟੀ ਚ ਸਾਨੂੰ ਪਦਾਰਥਾਂ ਦੀ ਪ੍ਰਾਪਤੀ ਉਸ ਮਾਲਿਕ ਦੀ ਕਰਮ। ਕਰਮ ਸ਼ਬਦ ਦੇ ਦੋ ਅਰਥ ਨੇ, ਇੱਕ ਕਰਮ ਸ਼ਬਦ ਦਾ ਅਰਥ ਹੈ ਕੰਮ ਕਰਨਾ ਜਾਂ ਐਫਰਟ, ਇੱਕ ਕਰਮ ਸ਼ਬਦ ਦਾ ਅਰਥ ਹੈ ਕਿਰਪਾ। ਇਹ ਵੈਸੇ ਉਰਦੂ ਭਾਸ਼ਾ ਚ ਗੱਲ ਆ ਜਾਂਦੀ ਹੈ, ਕਰਮ ਹੋਵੇ ਜਿਹਨੂੰ ਅਸੀਂ ਨਵਾਜ਼ਿਸ਼ ਵੀ ਕਹਿ ਦਿੰਦੇ ਹਾਂ, ਪਰਮਾਤਮਾ ਦੇ ਕਰਮ, ਉਸਦੀ ਨਵਾਜ਼ਿਸ਼, ਉਸਦੀ ਰਹਿਮਤ, ਉਸਦੀ ਬਲੈਸਿੰਗਸ ਤੋਂ ਬਗੈਰ ਇਸ ਦੁਨੀਆਂ ਚ ਕੋਈ ਪਦਾਰਥ ਸਾਨੂੰ ਨਸੀਬ ਨਹੀਂ ਹੁੰਦਾ। ਤੇ ਇਸ ਕਰ ਧੰਨਵਾਦ ਕਰੀਏ ਜੋ ਕੁਛ ਮਿਲਿਆ ਹੈ, ਇਸ ਨੂੰ ਇੰਜ ਮੰਨੀਏ ਕਿ ਮਾਲਿਕ ਦੀ ਬਖਸ਼ਿਸ਼ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਗੁਰੂ ਬਾਬਾ ਜੀ ਅੱਗੋਂ ਹੁਣ ਕੁਛ ਮਾਨਸਿਕ ਸ਼ਕਤੀਆਂ ਨੂੰ ਸਨਮੁਖ ਰੱਖਦੇ ਹੋਏ ਵਰਣਨ ਕਰ ਰਹੇ ਨੇ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਕਹਿੰਦੇ ਨੇ ਬੁੱਧੀ ਨੂੰ, ਬੁੱਧੀ ਜਿਹੜੀ ਹੈ ਇਸ ਬੁੱਧੀ ਵਿੱਚ ਕਹਿੰਦੇ ਨੇ ਰਤਨ ਨੇ, ਜਵਾਹਰ ਨੇ, ਮਾਣਿਕ ਨੇ। ਖਿਆਲ ਕਰਨਾ, ਰਤਨ ਜਵਾਹਰ ਮਾਣਿਕ ਇਹ ਤੇ ਪ੍ਰੈਸ਼ੀਅਸ ਜੈਮਸ ਨੇ, ਖਾਨਾਂ ਚ ਮਿਲਦੇ ਨੇ, ਜ਼ਮੀਨ ਦੀ ਗੋਦ ਵਿੱਚ ਮਿਲਦੇ ਨੇ, ਤੇ ਗੁਰੂ ਜੀ ਕਹਿ ਰਹੇ ਨੇ ਕਿ ਬੁੱਧੀ ਵਿੱਚ ਮਿਲਦੇ ਨੇ। ਇੱਥੇ ਰਤਨ ਜਵਾਹਰ ਮਾਣਿਕ ਤੋਂ ਭਾਵ ਹੈ ਪ੍ਰੇਮ ਦਾ ਰਤਨ, ਭਗਤੀ ਦਾ ਮਾਣਿਕ ਤੇ ਗਿਆਨ ਦੇ ਜਵਾਹਰ, ਸਾਡੀ ਬੁੱਧੀ ਚ ਮੌਜੂਦ ਨੇ। ਮੈਂ ਫਿਰ ਦੁਹਰਾ ਦਿਆਂ, ਸਾਡੀ ਮਤ ਵਿੱਚ, ਸਾਡੀ ਬੁੱਧੀ ਚ ਰਤਨ ਨੇ, ਕਾਹਦੇ? ਪ੍ਰੇਮ ਦੇ। ਮਾਨਿਕ ਨੇ, ਕਾਹਦੇ? ਭਗਤੀ ਦੇ। ਤੇ ਜਵਾਹਰ ਨੇ, ਕਾਹਦੇ? ਗਿਆਨ ਦੇ। ਜਿਸ ਬੁੱਧੀ ਨੂੰ ਅੱਜ ਅਸੀਂ ਮਾੜਾ ਕਹਿ ਰਹੇ ਹਾਂ, ਜਿਸ ਸੋਚ ਨੂੰ, ਜਿਸ ਦਿਮਾਗ ਨੂੰ, ਜਿਸ ਇੰਟਲੈਕਟ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸੰਸਾਰ 'ਚ ਸਾਨੂੰ ਫਸਾ ਰੱਖਿਆ, ਇਸ ਸਾਡੇ ਦਿਮਾਗ ਨੇ ਕੀ ਕਰੀਏ, ਸਾਡਾ ਦਿਮਾਗ ਨਿਕਲਦਾ ਹੀ ਕੋਈ ਨਹੀਂ ਪਿਆ ਇਹਨਾਂ ਸਾਰੇ ਸੰਸਾਰ ਦੇ ਝਮੇਲਿਆਂ ਤੋਂ। ਸਤਿਗੁਰੂ ਜੀ ਕਹਿ ਰਹੇ ਨੇ, ਬੁੱਧੀ ਨੂੰ ਬੁਰਾ ਨਾ ਕਹਿ, ਬੁੱਧੀ ਦੇ ਉੱਪਰ ਇਲਜ਼ਾਮ ਨਾ ਲਗਾ ਕਿ ਇਸ ਦਿਮਾਗ ਨੇ, ਇਸ ਮਨ ਨੇ ਤੈਨੂੰ ਦੁਨੀਆਂ 'ਚ ਫਸਾਇਆ। ਉਹ ਕਹਿੰਦੇ ਨੇ, ਇਸੇ ਮਨ ਵਿੱਚ ਹੀ ਜੇਕਰ ਤੂੰ ਖੋਜ ਕਰ ਸਕੇ ਤੇ ਭਗਤੀ ਔਰ ਪ੍ਰੇਮ ਔਰ ਗਿਆਨ ਦੇ ਇਹ ਰਤਨ ਜਵਾਹਰ ਮਾਨਕ ਵੀ ਮਿਲ ਸਕਦੇ ਨੇ। ਜਿਵੇਂ ਸਮੁੰਦਰ ਦੇ ਕਿਨਾਰੇ ਚਲੇ ਜਾਈਏ ਤੇ ਉੱਪਰ ਉੱਪਰ ਲਹਿਰਾਂ ਦਾ ਬੜਾ ਸ਼ੋਰ ਹੈ, ਉੱਪਰ ਉੱਪਰ ਲਹਿਰਾਂ ਬੜੀਆਂ ਪਾਵਰਫੁੱਲ ਨੇ, ਅਟੈਕ ਜਿਵੇਂ ਕਰਦੀਆਂ ਨੇ ਔਰ ਕਈ ਵਾਰ ਖਿੱਚਦੀਆਂ ਨੇ ਅੰਦਰ ਕਿਨਾਰੇ ਖਲੋਤੇ ਆਦਮੀ ਨੂੰ, ਲੇਕਿਨ ਸਮੁੰਦਰ ਦੀ ਗਹਿਰਾਈ 'ਚ ਜੇਕਰ ਅਸੀਂ ਉਤਰ ਜਾਈਏ, ਨਾ ਲਹਿਰਾਂ ਦਾ ਕੋਈ ਸ਼ੋਰ ਹੈ, ਨਾ ਲਹਿਰਾਂ ਖਿੱਚਦੀਆਂ ਪਈਆਂ ਨੇ, ਨਾ ਆਦਮੀ ਨੂੰ ਕੋਈ ਤਕਲੀਫ ਮਹਿਸੂਸ ਹੁੰਦੀ ਹੈ, ਬਲਕਿ ਗਹਿਰੇ ਸਮੁੰਦਰ ਦੇ ਵਿੱਚ ਪਾਣੀ 'ਚ ਬੜਾ ਠਹਿਰਾਵ ਹੈ, ਇੱਕ ਸ਼ਾਂਤੀ ਹੈ, ਇੱਕ ਪੀਸ ਹੈ। ਜਿਹੜੇ ਲੋਕਾਂ ਨੇ ਅੰਡਰ ਸੀ ਐਕਸਪੀਡੀਸ਼ਨ ਕੀਤੇ ਨੇ, ਆਸ ਪਾਸ ਅਮਰੀਕਾ 'ਤੇ ਵੀ ਔਰ ਹਿੰਦੁਸਤਾਨ ਦੇ ਆਸ ਪਾਸ ਵੀ ਕੁਛ ਇੱਕ ਆਈਲੈਂਡਸ, ਕੁਛ ਇੱਕ ਦਵੀਪ ਹਨ ਜਿੱਥੇ ਲੋਕ ਆਕਸੀਜਨ ਦੇ ਸਿਲੰਡਰਸ ਲੈ ਕੇ, ਮਾਸਕ ਪਾ ਕੇ ਨੀਚੇ ਉਤਰ ਜਾਂਦੇ ਨੇ, ਡੇਢ ਡੇਢ ਸੌ, ਪਚਾਸ ਪਚਾਸ ਫਿੱਟ ਨੀਚੇ, ਔਰ ਥੱਲੇ ਵਸਦੀ ਔਰ ਰੱਬ ਦੀ ਬਣਾਈ ਹੋਈ ਸਘਨ ਦੁਨੀਆਂ ਦੇ ਨਜ਼ਾਰੇ ਲੈਂਦੇ ਨੇ। ਜਿਹੜੇ ਲੋਕਾਂ ਨੇ ਦੇਖਿਆ, ਐਸੇ ਹੀ ਇੱਕ ਮਿੱਤਰ ਨੇ ਮੈਨੂੰ ਦੱਸਿਆ, ਕਹਿੰਦੇ ਥੱਲੇ ਚਲੇ ਜਾਓ ਤੇ ਉੱਪਰ ਆਉਣ ਨੂੰ ਜੀ ਨਹੀਂ ਕਰਦਾ, ਇੰਨੀਆਂ ਰੰਗ ਬਿਰੰਗੀਆਂ ਮੱਛਲੀਆਂ, ਇੰਨੇ ਸੋਹਣੇ ਨਜ਼ਾਰੇ ਕਿ ਦੇਖ ਦੇਖ ਮਨ ਨਹੀਂ ਭਰਦਾ ਹੈ। ਪਰ ਉੱਪਰ ਅਗਰ ਰਹੇ ਕੋਈ ਕਿਨਾਰੇ ਤੇ ਖਲੋਤਾ, ਲਹਿਰਾਂ ਦੇ ਸ਼ੋਰ ਤੋਂ ਇਲਾਵਾ ਕੁਛ ਨਜ਼ਰ ਨਹੀਂ ਆਏਗਾ। ਸਮੁੰਦਰ ਦੀ ਗਹਿਰਾਈ 'ਚ ਮੋਤੀ ਨੇ, ਸੀਪ ਨੇ, ਬੇਸ਼ਕੀਮਤੀ ਪੱਥਰ ਵੀ ਨੇ, ਲੇਕਿਨ ਉੱਪਰ ਜੇਕਰ ਅਸੀਂ ਦੇਖੀਏ ਤੇ ਲਹਿਰਾਂ ਦੇ ਵਿੱਚ, ਔਨ ਦ ਸਰਫੇਸ ਆਫ ਦ ਓਸ਼ਨ ਦੇਰ ਇਜ਼ ਐਬਸੋਲੂਟਲੀ ਨਥਿੰਗ। ਪਾਣੀ ਦੇ ਵਿੱਚ ਮਿਲਿਆ ਨਮਕ ਜ਼ਰੂਰ ਮਿਲ ਜਾਏਗਾ, ਹੋਰ ਕੁਛ ਨਹੀਂ ਮਿਲੇਗਾ। ਗੁਰੂ ਬਾਬਾ ਜੀ ਕਹਿ ਰਹੇ ਨੇ, ਮਤ ਵਿੱਚ ਰਤਨ ਜਵਾਹਰ ਮਾਣਿਕ, ਸਾਡੀ ਇਸ ਮਤ ਵਿੱਚ ਬੜੇ ਬੜੇ ਰਤਨ, ਬੜੇ ਬੜੇ ਜਵਾਹਰ, ਬੜੇ ਬੜੇ ਮਾਣਿਕ ਨੇ, ਪਰ ਇਹ ਮਿਲਦੇ ਕਿਸ ਨੂੰ ਨੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇਕਰ ਸਿੱਖ ਗੁਰੂ ਦੇ ਉਪਦੇਸ਼ ਨੂੰ ਸੁਣ ਲਵੇ, ਜੇਕਰ ਸਿੱਖ ਗੁਰੂ ਦੇ ਉਪਦੇਸ਼ ਨੂੰ, ਉਸਦੇ ਦਿੱਤੇ ਗਿਆਨ ਨੂੰ, ਉਸਦੇ ਦਿੱਤੇ ਹੋਈ ਉਸ ਭਾਵ ਨੂੰ ਜੇਕਰ ਪਕੜ ਲਵੇ, ਤਾਂ ਇੰਨਾ ਕੁਛ ਮਿਲ ਜਾਵੇਗਾ ਕਿ ਕਿਆ ਹੀ ਬਾਤ ਹੈ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਮੇਰੇ ਗੁਰੂ ਨੇ ਇਸ ਬੁਝਾਰਤ ਨੂੰ ਬੁਝਾ ਦਿੱਤਾ ਹੈ, ਸਮਝਾ ਦਿੱਤਾ ਹੈ, ਕਲੀਅਰ ਕਰ ਦਿੱਤਾ ਹੈ ਕਿ ਸਾਰੇ ਸਾਡੇ ਜੀਵਾਂ ਦਾ ਇੱਕੋ ਇੱਕ ਦਾਤਾ ਹੈ, ਤੇ ਉਹ ਦਾਤਾ ਸਾਡੇ ਮਨ ਤੋਂ ਕਦੀ ਵਿਸਰ ਨਾ ਜਾਏ, ਸਾਡੇ ਮਨ ਨੂੰ ਕਦੀ ਉਸ ਮਾਲਕ ਦੀ ਭੁਲੇਖੇ ਨਾ ਪੈ ਜਾਣ, ਅਸੀਂ ਦੁਨੀਆਂ ਦੇ ਝੰਝਟਾਂ 'ਚ ਪੈ ਕੇ ਕਿਧਰੇ ਉਸ ਨੂੰ ਨਾ ਵਿਸਾਰ ਜਾਈਏ। ਮੇਰੇ ਗੁਰੂ ਨੇ ਇਹ ਬੁਝਾਰਤ ਬੁਝਾ ਦਿੱਤੀ। ਗੱਲ ਚਲਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਪੰਥ ਦੇ ਪਹਿਲੇ ਸਤਿਗੁਰੂ ਨੇ, ਪਹਿਲੇ ਗੁਰੂ ਸਾਹਿਬ ਨੇ। ਹੁਣ ਗੁਰੂ ਅੰਗਦ ਦੇਵ ਜੀ ਅਗਰ ਕਹਿਣ ਕਿ ਮੈਨੂੰ ਮੇਰੇ ਗੁਰੂ ਨੇ ਬੁਝਾਰਤ ਬੁਝਾ ਦਿੱਤੀ, ਸਮਝ ਲੱਗਦੀ ਹੈ। ਗੁਰੂ ਰਾਮਦਾਸ ਜੀ ਕਹਿਣ ਮੈਨੂੰ ਬੁਝਾਰਤ ਬੁਝਾ ਦਿੱਤੀ ਮੇਰੇ ਗੁਰੂ ਅਮਰਦਾਸ ਜੀ ਨੇ, ਗੱਲ ਉਹ ਵੀ ਸਮਝ ਲੱਗਦੀ ਹੈ। ਪਰ ਗੁਰੂ ਨਾਨਕ ਸਾਹਿਬ ਜਦੋਂ ਕਹਿਣ ਕਿ ਮੈਨੂੰ ਮੇਰੇ ਗੁਰੂ ਨੇ ਬੁਝਾਰਤ ਬੁਝਾ ਦਿੱਤੀ ਹੈ, ਸਵਾਲ ਉੱਠ ਖਲੋਂਦਾ, ਉਹ ਕਿਹਨੂੰ ਗੁਰੂ ਕਹਿੰਦੇ ਪਏ ਨੇ, ਕਿਸ ਨੂੰ ਗੁਰੂ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਦੇ ਕੌਣ ਗੁਰੂ ਨੇ? ਗੁਰੂ ਨਾਨਕ ਸਾਹਿਬ ਦੇ ਵੀ ਗੁਰੂ ਸਨ। ਕੌਣ? ਖੁਦ ਨਿਰੰਕਾਰ ਆਪ, ਖੁਦ ਪ੍ਰਭੂ ਆਪ, ਖੁਦ ਮਾਲਿਕ ਆਪ ਹੀ ਉਹਨਾਂ ਦੇ ਗੁਰੂ ਸਨ। ਗੁਰੂ ਸ਼ਬਦ ਦਾ ਅਰਥ ਫਾਰਸੀ ਭਾਸ਼ਾ ਵਿੱਚ ਗੂਹ ਔਰ ਰੂਹ, ਗੂਹ ਦਾ ਅਰਥ ਹੁੰਦਾ ਹੈ ਅੰਧੇਰਾ, ਰੂਹ ਦਾ ਅਰਥ ਹੁੰਦਾ ਹੈ ਅੰਧੇਰੇ 'ਚ ਜਿਹੜਾ ਪ੍ਰਕਾਸ਼ ਕਰ ਦੇਵੇ। ਤਾਂ ਗੁਰੂ ਸ਼ਬਦ ਦਾ ਅਰਥ ਫਿਰ ਕੋਈ ਸਰੀਰ ਜਾਂ ਵਿਅਕਤੀ ਨਾ ਹੋਇਆ, ਗੁਰੂ ਸ਼ਬਦ ਦਾ ਅਰਥ ਹੋਇਆ ਗਿਆਨ, ਤੇ ਗਿਆਨ ਸਰੂਪ ਖੁਦ ਪਰਮਾਤਮਾ ਹੈ, ਤੇ ਗਿਆਨ ਸਰੂਪੀ ਪਰਮਾਤਮਾ ਜਿਸ ਨੂੰ ਚਾਹੇ, ਜਿਸ ਦੇ ਹਿਰਦੇ 'ਚ ਚਾਹੇ, ਆਪਣੇ ਗਿਆਨ ਦਾ ਪ੍ਰਕਾਸ਼ ਦੇ ਦੇਵੇ। ਤੇ ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਨੇ, पर कौन गुरु? ओ गुरु जो निरंकार आप है। जिस दे लई सुखमणि साहब सतगुरु अर्जन देव जी महाराज कहंदे ने, आद गुरे नमे जुगाद गुरे नमे। मेरा गुरु सिर्फ गुरु रामदास ही नहीं, मेरा असल गुरु कौन है? मेरा असल गुरु ओ जो आद विच भी सी और जो जुगाद विच भी रहेगा। जप जी साहब विच जिसनु गुरु नानक साहब ने किन्ना सुंदर शब्दां च वर्णन करके कहा सी ना, आद सच जुगाद सच है भी सच नानक होसी भी सच। ओ सच मेरा गुरु है। उस गुरु ने मैनु इस बुझारत नु बुझा देता है। जे जुग चारे आर जा और दसूनी होए। गुरु नानक देव जी महाराज हुन इस पौड़ी दे विच बड़ा खुलासा दे के बहुत डिटेल विच जाके गल नु स्पष्ट कर रहे कि आदमी दी हसरत जीण दी इतनी घणी है, जीना चाहता है, मौत कोई नहीं चाहता है। जिंदगी दा मोह है, जीवन दा मोह है इन्ना कि कदी तुसी अपने आस पास नजर मार के देखो तो एक शरीर तो बीमार है, रुग्ण है, हैंडीकैप्ट है, गरीब है। ख्याल करना आज जायर दे विच भुखमरी दी जो हालत पै गई, एक एक रोटी पिछे बंदा बंदे दा कतल पया करदा जा रहा है, एक एक दाने दे पिछे आदमी आदमी दा दुश्मन होया बैठा है। खान नु कुछ नहीं, पीन नु साफ पानी कोई नहीं, शरीर च रोग है, दवाई खान नु कोई नहीं, लेकिन फिर भी आदमी जीना चाह रहा है। कई बार तुसी देखिया होने किसी की जिंदगी च बड़े भयंकर दुख संकट तकलीफा आ जांदियां ते घबरा के वह कहिंदा है इस जीने नालों चंगा है कि बंदा मरी जावे। पर ख्याल करना कहिंदा ही ये मरदा थोड़ी है, कोई नहीं मरदा। पति मर गया किसी दा, पत्नी मर गई किसी दी, मां मर गई किसी दी, बाप मर गया किसी दा, इकलौता पुत्र मर गया, अखां दे सामने अपनी अति संस्कार कर आया है, रोंदा है, तड़फदा है, रो रो के बेहोश हुंदा है, दंदलां पै जांदियां ने, मरदा फिर भी नहीं। जिंदगी दा मोह बहुत वड्डा है, जिंदगी दी खिच बहुत वड्डी है। लस्ट फॉर द लाइफ इज द बिगेस्ट, सब तो वड्डी लस्ट, सब तो वड्डी वासना जेकर आदमी दे मन विच है उहे जीवन नु जीण वास्ते। गुरु नानक देव जी महाराज कह रहे ने कि आदमी तो किन्ना जी लवेगा। हुन बड़ी एग्जैजरेशन, बड़ी लंबी चौड़ी एग्जैजरेशन करके समझा रहे ने कि जे जुग चारे आरजा। आरजा किन्दे ने? उम्र नु, हयात नु। किन्दे ने? जे तेरी उम्र चार जुगां जिन्नी हो जावे। चार जुग केड़े ने? सतजुग, द्वापर, त्रेता, कलजुग। एक युग दी उम्र हजारां सालां दी है। विष्णु पुराण विच, भागवत पुराण च जेड़े पुराने शास्त्र ने, इन्हां च बकायदा पूरा मैथमेटिकली कैलकुलेट करके दस्या है कि हर युग दी किन्नी उम्र हुंदी है। होर ते होर ब्रह्मा दी उम्र किन्नी, विष्णु दी उम्र किन्नी, शंकर दी उम्र किन्नी, पूरियां कैलकुलेशंस करके रखियां हुई हैं। चार युग ते जे औसतन असी 6000 साल एक युग दी उम्र लाइए ते चार युग 24000 साल दी उम्र तेरी जे हो जावे, की ख्याल है? इन्नी उम्र होनी चाहिए है? बंदा तो इो मंगता है। ताइयो तो किसी के जन्मदिन ते जाके कहने ना, ये दिन तेन मुबारक होवे, ते ये जड़ा दिन है तेरे हजारा साल आंदा ही रवे, तेरा जन्मदिन बार बार तेन आंदा ही रवे। ये जन्मदिन दियां दुआवां असी दिन्ने आ किसे नू। हालांकि मैं कहानी एक पढ़ी यूनान दी कि सिकंदर नू उसके गुरु ने अरस्तु ने दस्या कि एक ऐसा चश्मा है इस दुनिया के उपर जिस चश्मे का जे पानी पी लिया जाए आदमी अजर अमर हो जाता है, कभी मरदा ही नहीं है। कहानी कहती सिकंदर लभदा लभदा कई साल के तके खाण तो बाद अंततः उस चश्मे तक पहुंच गया। जो लक्षण दसे सन, जो पहचान, जो आइडेंटिफिकेशन दसी सी उस स्प्रिंग दी, उस चश्मे दी, वो पूरी सी। खुशी दे मारे और दौड़ के गया, अंजलि भरी, चुल्ली भर ली, ज्यू पीण लगा आवाज आई, सिकंदर न पीवी। बड़ा हैरान होया कि मेरे तो पहले भी कोई इत्थे पहुंचया। नजर उठा के देखी ते कहिंदे ने जर्जर हालत शरीर, अखां दसियां होईयां, शरीर तो एक एक बाल सफेद होया, लंबा होया, इंज जिवें किसे जानवर दे जिस्म ते बाल उगे होन, अत अत्यंत भयंकर कमजोर हड्डियां दा ढांचा एक आदमी सामने पिया है। वो कहिंदे तू मैनू रोक क्यों रहा है, तेरी ये हालत की हो गया। वो कहिंदे मैं इसे करके तैनू रोक रहा कि मैं भी तेरे वांगू लभदा लभदा इस चश्मे तक आया सी और मैं भी इस चश्मे दा पानी पी लिया। हुण मौत ते आंदी कोई नहीं ते शरीर रोज पर रोज कमजोर और कमजोर एंड द डिकेइंग इज हैपनिंग, पर मौत आ नहीं रही क्योंकि मौत आनी नहीं हुण कदी मैनू। मेरा हाल वेख लै, मेरे उते नजर एक मार लै, जे फिर भी पीना ही तो पी लै। मैनू तो दसण वाला कोई सी नहीं, मैं तैनू दस रहा वा। कहिंदे ने सिकंदर ने भरी हुई वो अंजलि जल्दी छड़ दिती और घबरा के वापस दौड़ गया सी। ऐसी कहानी बड़ी सुंदर यूनान ली। उम्र किन्नी चाहिदी है, किन्नी उम्र? सवाल उम्र किन्नी होवे इसदा नहीं, सवाल यह है कि आदमी जीना बहुत लंबा चाहता है, बहुत लंबा जीना चाहता है। ते गुरुदेव कह रहे ने कि तेरी उम्र जे चार जुगां दे बराबर, मतलब 24,000 साल हो जाए, इत्थे ही बस नहीं होर दसूनी होए, 10 गुणा मल्टीप्लाई होर कर ले। 24,000 साल नू मल्टीप्लाइड बाय 10, 10 नाल होर गुणा अगों कर लो, एनी लंबी उम्र तेरी हो जाए। पर लंबी इनी उम्र होवे ते बंदा जानदा ही ना होवे तेनू कोई, ते गल नहीं बनदी। अगली पंक्ति सतगुर कह रहे नवा खंडा विच जानिए नाल चले सब कोए, कि ना केवल तेरी उम्र इनी लंबी होवे बल्कि पूरी दुनिया च सारे लोग तेनू जानदे होन, और सिर्फ जानदे ही ना होन, तेरी कदर करके तेरे मगरे मगरे भी तुरदे होन। ख्याल रखना हिटलर नू, मुसोलिनी नू, माउथ से तुंग नू भी बड़े लोग जानदे ने, पर इन्हां मगर चलन नू कोई तैयार नहीं होवेगा। हिटलर दे मगर नियो नाजीज दे स्किन हेड पावे चलदे होन, पर कोई भी स्वस्थ समझदार आदमी इन्हां मानसिक रोगां नाल पीड़ित लोगों के पिछे नहीं चल सकते ने। गुरुदेव कह रहे ने चार जुगां दी दसूनी उम्र हो जावे, नवा खंडा च लोग तैनू जानन लग पैन और तेरे मगर भी चलदे होन, ते चंगा नाऊ रखाए के जस कीरत जग ले, तेरी बड़ी नाम दी उस्तत, तेरी बड़ी जय जयकार पई हुंदी होवे, तेरी इन्नी उस्तत हो रही सारे पासे तेनू जस मिलदा होवे, सारे पासे तेरी कीर्ति फैली होवे। ख्याल करना द बिगेस्ट एग्जैजरेशन विच इज इम्पासिबल टू हैपन टू एनीबडी, गुरु नानक साहब ओदी गल करी जांदे ने। किसे दी उम्र 24,000 साल हो नहीं सकेगी, किसे दी भी उम्र 10 गुणा मल्टीप्लाई करके होने वाली भी नहीं, किसे दी भी ऐसी जस कीरत नहीं हो सकती कि नवा खंडा च कोई उन्हूं जानदा होवे ते सारी दुनिया दा एक एक जीओ दे मगर लगा होवे। पर गुरु नानक साहब कह रहे ने इन्ना कुछ जेकर हो भी जाए, जे पॉसिबल हो भी जाए, पर जे तिस नदर न आवई ता वात न पुछे के एना कुछ होने दे बावजूद जेकर तू प्रभु दी कृपा भरी निगाह दे थले नहीं है ते किन्दे तेरी कोई औकात नहीं है। जे तिस नदर न आवई ता वात न पुछे के, ख्याल करना जिन्ना उच्चा चढ़ाया सी हुण उन्ना थले सुट रहे ने, कह के कीटा अंदर कीट कर दोषी दोष धरे। जिसते ऊपर प्रभु दी रहमत नहीं है उसकी हालत इंज जिवें कीड़ियां दे विच कोई कीड़ा बनाया जावे, और उसनू सजा देन कौन, ओ नहीं जिन्हां दे दामन साफ ने, ओ जड़े खुद दोषी होणगे, ओ जड़े खुद पापी होणगे, ओ तैनू आके सजावां देणगे, ओ आके तैनू तकलीफां देणगे। दे विल बी प्रोसिक्यूटिंग यू हु देमसेल्फ आर प्रोसिक्यूटेड। ख्याल करना गुरु नानक साहब इस पौड़ी दे विच बहुत स्पष्ट करके कह रहे ने कि लंबी जिंदगी हो जाए सिर्फ इतना ही बहुत नहीं, तेरा बड़ा जस हुंदा होवे सिर्फ इतना ही बहुत नहीं, तेरी बड़ी कीरत ते जय जयकारा हुंदियां होन इतना ही बहुत नहीं, जद तक तेरे उपर मालक दी रहमत ना होवे। ते मालक दी रहमत उस उपर हुंदी है। पिछलियां पौड़ियां सतगुरु जी रस्ता दस चुके ने, अमृत वेला सच नाउ वड्याई विचार, जेड़े अपने जीवन दे विच बंदगी नू भगती नू नाम नू वसा लैंदे ने, सिर्फ उन्ना उपर मालक दी रहमत और कृपा बरसदी है, और जिस उपर रहमत और कृपा बरस गई ਫਿਰ ਇਹ ਸਵਾਲ ਨਹੀਂ ਕਿ ਕਿੰਨੀ ਲੰਮੀ ਉਮਰ ਜਿੰਦਾ ਹੈ, ਫਿਰ ਇਹ ਵੀ ਸਵਾਲ ਨਹੀਂ ਕਿ ਉਹਨੂੰ ਕਿੰਨੇ ਲੋਕ ਜਾਣਦੇ ਨੇ, ਚਾਹੇ ਇੱਕ ਬੰਦਾ ਨਾ ਜਾਣਦਾ ਹੋਵੇ, ਚਾਹੇ ਕੋਈ ਮੇਰਾ ਜਸ ਨਾ ਗਾਣ ਵਾਲਾ ਹੋਵੇ, ਪਰ ਜੇਕਰ ਮੇਰੇ ਉੱਪਰ ਮਾਲਕ ਦੀ ਕਿਰਪਾ ਹੋਈ ਹੋਵੇ ਤੇ ਸੰਸਾਰ ਦੀ ਪਰਵਾਹ ਕਿਹਨੂੰ, ਫਿਰ ਸੰਸਾਰ ਦੀ, ਜਸ ਦੀ, ਐਪਰੀਸੀਏਸ਼ਨ ਦੀ, ਪ੍ਰੇਜ਼ਿਸ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ। ਫਿਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਕਹਿ ਰਹੇ ਨੇ ਹੇ ਨਾਨਕ, ਹੇ ਅਕਾਲ ਪੁਰਖ, ਨਿਰਗੁਣੀਆਂ ਨੂੰ ਜਿਨ੍ਹਾਂ ਚ ਕੋਈ ਗੁਣ ਨਹੀਂ, ਤੇਰੇ ਪਿਆਰ ਦਾ, ਤੇਰੀ ਨਮਰਤਾ ਦਾ, ਤੇਰੇ ਪ੍ਰੇਮ ਦਾ, ਜਿਨ੍ਹਾਂ ਚ ਕੋਈ ਵੀ ਗੁਣ ਨਹੀਂ ਹੈ, ਐਸੇ ਨਿਰਗੁਣੀਆਂ ਦੇ ਉੱਪਰ ਬਖਸ਼ਿਸ਼ ਕਰ ਦੇ, ਕਿਰਪਾ ਕਰ ਦੇ, ਗੁਣਾਂ ਦੀ ਕਿਰਪਾ ਕਰ, ਉਹਨਾਂ ਚ ਸਤ ਗੁਣ ਆ ਜਾਣ, ਉਹਨਾਂ ਦੇ ਵਿੱਚ ਸਾਤਵਿਕ ਗੁਣ ਆ ਜਾਣ, ਉਹਨਾਂ ਦੇ ਭੀਤਰ ਜਿਨ੍ਹਾਂ ਅੰਦਰ ਕੋਈ ਤਮੰਨਾ, ਕੋਈ ਆਰਜ਼ੂ, ਕੋਈ ਇੱਛਾ ਨਹੀਂ ਹੈ ਇਸ ਰਸਤੇ ਉੱਪਰ ਤੁਰਨ ਦੀ, ਉਹਨਾਂ ਤੇ ਬਖਸ਼ਿਸ਼ ਕਰ। ਸੋ ਕੰਪੈਸ਼ਨੇਟ, ਸੋ ਕੰਪੈਸ਼ਨੇਟ ਗੁਰੂ ਨਾਨਕ ਇਜ਼ ਇਨ ਦੀਜ਼ ਵਰਸਿਸ, ਕਿੰਨੀ ਕਰੁਣਾ ਕਰ ਰਹੇ ਨੇ, ਸਾਰਿਆਂ ਵਾਸਤੇ ਮੰਗਦੇ ਪਏ ਨੇ, ਸਾਰੇ ਸੰਸਾਰ ਦੇ ਜੀਵਾਂ ਵਾਸਤੇ ਚੋਲੀ ਪਸਾਰ ਕੇ ਆਪਣੇ ਅਕਾਲ ਪੁਰਖ ਕੋਲੋਂ ਮੰਗ ਮੰਗ ਰਹੇ ਨੇ ਕਿ ਇਹ ਦਾਤਾ ਸਾਰਿਆਂ ਨੂੰ ਆਪਣਾ ਨਾਮ ਦੇ ਦੇ, ਸਾਰਿਆਂ ਦੇ ਉਪਣੀ ਆਪਣੀ ਰਹਿਮਤ ਦੇ ਦੇ, ਸਾਰਿਆਂ ਦੇ ਮਨ ਵਿੱਚ ਆਪਣੇ ਮਨ ਦਾ ਪਿਆਰ ਦੇ ਦੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਜਿਹੜੇ ਤੇ ਨਿਰਗੁਣੀਏ ਨੇ ਉਹਨਾਂ ਨੂੰ ਗੁਣ ਦੇ ਦੇ, ਤੇ ਜਿਨ੍ਹਾਂ ਦੇ ਕੋਲ ਗੁਣ ਹੈਣ ਉਹਨਾਂ ਦੇ ਗੁਣਾਂ ਚ ਹੋਰ ਸੁਹਾਗਾ ਪਾ ਦੇ। ਮਤਲਬ ਜੇ ਕਿਸੇ ਅੰਦਰ ਪਿਆਰ ਹੈ ਤੇ ਉਹਨੂੰ ਪਿਆਰ ਦੀ ਡੂੰਘਾਈ ਦੇ ਦੇ, ਜੇ ਕਿਸੇ ਦੀ ਮਤ ਵਿੱਚ ਸੋਚਣ ਦੀ ਤਾਕਤ ਹੈ ਤੇ ਉਹਦੀ ਸੋਚ ਦੀ ਤਾਕਤ ਨੂੰ ਹੋਰ ਰੀਜਨਰੇਟ ਕਰ ਦੇ ਕਿ ਉਹ ਬਹੁਤ ਉੱਚਾ ਸੋਚ ਪਾਵੇ, ਉਹ ਬਹੁਤ ਦੂਰ ਤੱਕ ਦਾ ਸੋਚ ਪਾਵੇ। ਜੇ ਕਿਸੇ ਦੇ ਮਨ ਵਿੱਚ ਪਹਿਲੇ ਤੋਂ ਹੀ ਸੇਵਾ ਦਾ ਭਾਵ ਹੈ ਤੇ ਐਸੇ ਵਿਅਕਤੀ ਉੱਪਰ ਹੋਰ ਰਹਿਮਤ ਕਰ ਦੇ ਕਿ ਪਹਿਲੇ ਤੇ ਉਹ ਸਕਾਮ ਕਰਦਾ ਸੀ, ਹੁਣ ਉਹ ਨਿਸ਼ਕਾਮ ਕਰਨ ਲੱਗ ਪਵੇ। ਖਿਆਲ ਕਰਨਾ, ਸੇਵਾ ਕਰਦਾ ਹੈ ਬੰਦਾ। ਇੱਕ ਮਾਈ ਨੂੰ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਮਾਰਦਿਆਂ ਦੇਖਿਆ, ਬੁੜੇ ਦਿਨਾਂ ਤੋਂ ਦੇਖ ਰਹੇ ਸੀ, ਲਗਾਤਾਰ ਨੇਮ ਨਾਲ ਆਉਂਦੀ ਸੀ। ਪੁੱਛਿਆ ਕੀ ਗੱਲ, ਮਾਤਾ ਜੀ ਇੰਨੀ ਠੰਡ, ਅੱਜ ਤਾਂ ਭਾਵੇਂ ਨਾ ਆਉਂਦੇ ਜਾਂ ਦੁਪਹਿਰੀ ਆ ਜਾਂਦੇ, ਤੁਸੀਂ ਇੰਨੀ ਠੰਡ ਦੇ ਵਿੱਚ ਵੀ ਸਵੇਰੇ ਸਵੇਰੇ ਆਪਣਾ ਨੇਮ ਪੂਰਾ ਕਰਕੇ ਝਾੜੂ ਲਗਾ ਰਹੇ ਹੋ, ਉੱਤੋਂ ਨੇਰੀ ਚੱਖੜ ਚੱਲ ਰਿਹਾ, ਮਿੱਟੀ ਪਈ ਜਾਣੀ ਹੈ, ਉੱਤੋਂ ਬਾਰਿਸ਼ ਆ ਜਾਣੀ ਹੈ, ਤੇ ਅਜੇ ਨਾ ਹੀ ਝਾੜੂ ਲਗਾਓ ਤੇ ਬਿਹਤਰ ਹੈਗਾ, ਥੋੜਾ ਦੇਰ ਰੁਕ ਜਾਓ, ਲੰਗਰ ਪਾਣੀ ਛਕੋ, ਠੰਡ ਹੈ, ਚਾਹ ਪੀ ਲਓ, ਰੁਕ ਜਾਓ ਥੋੜਾ ਦੇਰ ਨੂੰ, ਫਿਰ ਆਪਣੀ ਸੇਵਾ ਕਰ ਲੈਣਾ। ਮਾਈ ਕਹਿੰਦੀ ਹੈ ਕਿ ਨਾ ਜੀ, ਮੈਂ ਤਾਂ ਆਪਣਾ ਨੇਮ ਜ਼ਰੂਰ ਪੂਰਾ ਕਰਨਾ ਹੈ। ਕਹਿੰਦੀ ਕਿਉਂ ਬਈ, ਜਦੋਂ ਨੇਰੀ ਆ ਰਹੀ ਤੇ ਤੇਰੇ ਝਾੜੂ ਮਾਰਨ ਦਾ ਫਾਇਦਾ ਹੀ ਕੋਈ ਨਹੀਂ ਹੋਣਾ, ਤੇ ਉਧਰੋਂ ਮਿੱਟੀ ਚੁੱਕੇਂਗੇ, ਉਧਰੋਂ ਮਿੱਟੀ ਉਨੀ ਹੋਰ ਆ ਜਾਣੀ। ਕਹਿੰਦੀ ਨਹੀਂ, ਮੈਂ ਨੇਮ ਕੀਤਾ ਸੀਗਾ ਕਿ ਮੈਂ ਗੁਰਦੁਆਰੇ ਦੇ ਵਿੱਚ 40 ਦਿਨ ਤੱਕ ਸਵੇਰੇ 4 ਵਜੇ ਉੱਠ ਕੇ ਝਾੜੂ ਲਗਾਵਾਂਗੀ ਮੈਂ, ਤਾਂ ਕਿ ਮੇਰੀ ਨੂੰਹ ਦੇ ਘਰ ਪੁੱਤਰ ਹੋ ਜਾਵੇ। ਹੁਣ ਅਖੀਰਲਾ ਅੱਜ 40ਵਾਂ ਦਿਨ ਰਹਿ ਗਿਆ ਤੇ ਹੁਣ ਅਖੀਰਲੇ ਦਿਨ ਮੈਂ ਆਪਣਾ ਨੇਮ ਕਿਵੇਂ ਤੋੜ ਦੇਵਾਂ, ਤੇ ਭਾਵੇਂ ਆਂਦੀ ਰਵੇ ਨੇਰੀ ਤੇ ਮੈਨੂੰ ਕੋਈ ਪਰਵਾਹ ਨਹੀਂ, ਮੈਂ ਆਪਣਾ ਝਾੜੂ ਮਾਰ ਕੇ ਨਾ ਤੇ ਗੁਰੂ ਸਾਹਿਬ ਨੂੰ ਕਹਿ ਦੇਣਾ, ਦੇਖੋ ਜੀ ਮੈਂ ਆਪਣਾ ਨੇਮ ਪੂਰਾ ਕਰਤਾ, ਪਿੱਛੇ ਮਿੱਟੀ ਪਈ ਕਿ ਨਹੀਂ ਪਈ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਖਿਆਲ ਕਰਨਾ, ਸੇਵਾ ਤੇ ਕਰ ਰਹੀ ਹੈ ਪਰ ਜਰਾ ਅਜੀਬ ਤਰੀਕਾ ਹੈ। ਮੈਂ ਇੱਕ ਨਿਰਮਲੇ ਸੰਤ ਮਹਾਂਪੁਰਸ਼ਾਂ ਦੇ ਕੋਲੋਂ ਇੱਕ ਕਹਾਣੀ ਸੁਣੀ ਸੀ, ਵੈਸੇ ਕਹਾਣੀ ਨਹੀਂ, ਉਹ ਕਹਿੰਦੇ ਸਨ ਸੱਚਮੁੱਚ ਉਹਨਾਂ ਨਾਲ ਹੋਈ ਸੀ, ਇਹ ਉਹਨਾਂ ਦੀ ਹੱਡ ਬੀਤੀ। ਥੋੜੇ ਬਜ਼ੁਰਗ ਸੀਗੇ ਤੇ ਤਕਲੀਫ ਸੀ ਕੁਛ ਉਹਨਾਂ ਦੀ ਲੱਤਾਂ ਦੇ ਵਿੱਚ, ਤੇ ਰਾਤ ਨੂੰ ਲੱਗੇ ਸੌਣ ਤੇ ਇੱਕ ਨੇ ਆ ਕੇ ਕਿਹਾ ਕਿ ਮੈਂ ਥੋੜੀ ਜਿਹੀ ਮੁੱਠੀ ਚਾਪੀ ਕਰਦਿਆਂ ਤੁਹਾਡੇ ਪੈਰ ਦਬਾ ਦਿਆਂ, ਤੁਹਾਡੇ ਦਰਦ ਬੜੀ ਹੈ। ਕਹਿੰਦੇ ਮੈਂ ਕਿਹਾ ਚੰਗਾ ਤੂੰ ਦਬਾ ਦੇ। ਕਹਿੰਦੇ ਨੇ ਇੱਕ ਪੈਰ ਇੱਕ ਚੇਲਾ ਆ ਕੇ ਦਬਾਣ ਡਿਆ ਸੀ, ਇਹਨਾਂ ਨੂੰ ਦੂਜਾ ਪ੍ਰੇਮੀ ਆਇਆ, ਕਹਿੰਦਾ ਮਹਾਂਪੁਰਸ਼ੋ ਮੈਂ ਦੂਜੀ ਜਰਾ ਦਬਾ ਲਵਾਂ। ਕਹਿੰਦੇ ਤੂੰ ਹੀ ਦਬਾ ਲੈ ਭਾਈ, ਥੋੜੀ ਦੇਰ ਦਬਾਣਾ ਫਿਰ ਤੁਸਾਂ ਚਲੇ ਜਾਣਾ, ਬੜੀ ਮਿਹਰਬਾਨੀ ਤੁਹਾਡੀ। ਕਹਿੰਦੇ ਦੋਵੇਂ ਦਬਾਣ ਡਏ ਸੀ ਲੱਤਾਂ ਮੇਰੀਆਂ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਦੋਵਾਂ ਦੀ ਆਪਸ ਚ ਬੜੀ ਸਖਤ ਦੁਸ਼ਮਣੀ ਸੀ, ਦੋਵੇਂ ਇੱਕ ਦੂਸਰੇ ਦੇ ਬੜੇ ਵੈਰੀ ਸੀਗੇ। ਉਹ ਕਹਿੰਦੇ ਨੇ ਮੈਂ ਜਦੋਂ ਪਿਆਰ ਨਾਲ ਉਹ ਮੇਰੀ ਮੁੱਠੀ ਚਾਪੀ ਕਰਨ ਤੇ ਮੈਨੂੰ ਮਿੱਠੀ ਮਿੱਠੀ ਨੀਂਦ ਆ ਗਈ। ਕਹਿੰਦੇ ਮੈਨੂੰ ਨੀਂਦ ਆ ਗਈ ਤੇ ਨੀਂਦ ਵਿੱਚ ਮੈਂ ਖੱਬੀ ਲੱਤ ਉੱਤੇ ਸੱਜੀ ਲੱਤ ਰੱਖ ਦਿੱਤੀ, ਨੀਂਦ ਆਈ, ਥੋੜਾ ਸਰੀਰ ਕੰਫਰਟੇਬਲ ਕਰਨ ਵਾਸਤੇ ਰਿਲੈਕਸਡ ਹੋ ਗਿਆ ਤੇ ਇੱਕ ਲੱਤ ਤੇ ਦੂਸਰੀ ਲੱਤ ਚੜਾ ਲਈ। ਕਹਿੰਦੇ ਨੇ ਇਹ ਦੋਵੇਂ ਚੇਲੇ ਆਪਸ ਕਹਿੰਦੇ ਭਾਈ ਆਪਣੀ ਲੱਤ ਪਰਾਂ ਕਰ ਲੈ ਤੂੰ ਤੂੰ ਮੇਰੀ ਲੱਤ ਉੱਤੇ ਕਿਉਂ ਆ ਗਿਆ। ਖਿਆਲ ਰੱਖਣਾ ਸੰਤਾਂ ਦੀ ਲੱਤ ਉੱਤੇ ਵੀ ਉਹਨਾਂ ਨੇ ਮੇਰੀ ਤੇਰੀ ਪਾ ਲਈ ਸੀ। ਕਹਿੰਦਾ ਆਪਣੀ ਲੱਤ ਨੂੰ ਪਰਾਂ ਕਰ ਲੈ, ਜੇਕਰ ਨਾ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ। ਕਹਿੰਦੇ ਨੇ ਮੈਂ ਸੁੱਤਾ ਪਿਆ, ਮੈਨੂੰ ਕੁਛ ਪਤਾ ਨਹੀਂ, ਪਰ ਮੇਰੀ ਨੀਂਦ ਉਦੋਂ ਖੁੱਲੀ ਜਦੋਂ ਮੇਰੀ ਲੱਤ ਤੇ ਜ਼ੋਰਦਾਰ ਕਿਸੇ ਨੇ ਚਪੇੜ ਮਾਰੀ। ਮੇਰੀ ਅੱਖ ਖੁੱਲੀ, ਮੈਂ ਕਿਹਾ ਹੁਣੇ ਤਾਂ ਲੱਤਾਂ ਦੱਬਣ ਦੇ ਸੀ, ਚਪੇੜ ਕਿੰਨੇ ਮਾਰ ਕੱਢੀ। ਤੇ ਕਹਿੰਦੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਮਾਰੀ, ਉਹ ਕਹਿੰਦੇ ਦੇਖੋ ਜੀ ਇਹਨੇ ਮੇਰੀ ਲੱਤ ਉੱਤੇ ਆਪਣੀ ਲੱਤ ਟਿਕਾ ਦਿੱਤੀ ਸੀ ਤੇ ਮੈਂ ਕਿੱਥੇ ਦੱਬਦਾ, ਫਿਰ ਮੈਂ ਕਿੱਥੋਂ ਸੇਵਾ ਕਰਦਾ। ਖਿਆਲ ਕਰਨਾ ਮਹਾਂਪੁਰਸ਼ ਕਹਿੰਦੇ ਨੇ ਵੀ ਹੱਥ ਜੋੜੇ ਤੁਹਾਡੇ ਦੋਵਾਂ ਨੂੰ, ਮੈਂ ਤੇਰੇ ਤੋਂ ਲੱਤ ਦਬਵਾਵਾਂ ਨਾ ਮੈਂ ਤੇਰੇ ਤੋਂ ਲੱਤ ਦਬਵਾਵਾਂ, ਦਰਦ ਹੁੰਦੀ ਤਾਂ ਹੋ ਰਵੇ ਪਰ ਮੈਂ ਥੱਪੜ ਨਹੀਂ ਖਾਣੇ ਤੁਹਾਡੇ ਕੋਲੋਂ। ਖਿਆਲ ਕਰਨਾ ਸੇਵਾ ਕਰਨ ਦੇ ਵੀ ਤਰੀਕੇ ਬੜੇ ਬੜੇ ਜੇ। ਇੱਕ ਥਾਂ ਧਾਰਮਿਕ ਅਸਥਾਨ ਦੇ ਉੱਪਰ ਇੱਕ ਬੰਦੇ ਨੇ ਪੱਖੇ ਦਾਨ ਦਿੱਤੇ, ਮੈਂ ਬਿਲਕੁਲ ਸੱਚ ਘਟਨਾ ਦੱਸ ਰਹੀ ਹਾਂ, ਅਲਾਹਾਬਾਦ ਦੀ ਹੈ। ਪੱਖਾ ਦਾਨ ਦਿੱਤਾ ਸੀ ਕੋਈ 40 ਸਾਲ ਪਹਿਲੇ, ਹੁਣ ਕਿੰਨੀ ਉਮਰ ਹੁੰਦੀ, ਪੱਖਾ ਖਰਾਬ ਹੋ ਗਿਆ। ਪ੍ਰਬੰਧਕਾਂ ਨੇ ਉਹ ਪੱਖਾ ਉੱਥੇ ਉਤਰਵਾ ਦਿੱਤਾ, ਉਹਦੇ ਉੱਪਰ ਵੈਸੇ ਨਾਂ ਲਿਖਿਆ ਸੀ ਕਿ ਫਲਾਣੇ ਫਲਾਣੇ ਨੇ ਡੋਨੇਟ ਕੀਤਾ, ਨਾਰਮਲੀ ਜਿਸ ਤਰ੍ਹਾਂ ਲਿਖਿਆ ਜਾਂਦਾ ਹੈ। ਉਸ ਬੰਦੇ ਨੇ ਜਦੋਂ ਚੱਕਰ ਲੱਗਾ ਤੇ ਉਹ ਆਨਿਆਂ ਸਾਰ ਉਹ ਰੋਜ਼ ਪੱਖਾ ਵੇਖਦਾ ਸੀ ਆਪਣਾ ਕਿ ਲੱਗਾ ਕਿ ਨਹੀਂ ਲੱਗਾ। ਜਦੋਂ ਦੇਖਿਆ ਨਹੀਂ ਲੱਗਾ, ਪੁੱਛਦਾ ਮੇਰਾ ਪੱਖਾ ਕਿੱਥੇ ਗਿਆ। ਉਹ ਕਹਿੰਦੇ ਜੀ ਪੱਖਾ ਖਰਾਬ ਹੋ ਗਿਆ ਸੀ, ਅਸੀਂ ਲਾ ਛੱਡਿਆ, ਨਵਾਂ ਕਿਸੇ ਹੋਰ ਨੇ ਦਿੱਤਾ ਸੀ ਉਹ ਲਗਾ ਦਿੱਤਾ। ਉਹ ਕਹਿੰਦੇ ਯਾਦ ਹੈ ਜਦੋਂ ਇਸ ਥਾਂ ਨੂੰ ਕੋਈ ਪੁੱਛਦਾ ਵੀ ਨਹੀਂ ਸੀ, ਮੈਂ ਉਦੋਂ ਪੱਖਾ ਦਿੱਤਾ ਸੀ, ਤੁਹਾਡੀ ਹਿੰਮਤ ਕਿਵੇਂ ਹੋਈ ਹੈ ਪੱਖਾ ਲਾਉਣ ਦੀ, ਵਾਪਸ ਉੱਥੇ ਲਗਾ ਦਿਓ। ਕਹਿੰਦੇ ਨੇ ਬਹੁਤ ਸਮਝਾਇਆ ਪਰ ਉਹ ਵੀ ਮਹਾਂਪੁਰਸ਼ ਸਮਝਿਆ ਕੋਈ ਨਹੀਂ, ਅਖੀਰ ਸਾਨੂੰ ਖਰਾਬ ਪੱਖਾ ਲਾਉਣਾ ਪਿਆ, ਠੀਕ ਪੱਖਾ ਉਤਾਰਨਾ ਪਿਆ, ਸੰਗਤ ਨੂੰ ਗਰਮੀ ਚ ਵੀ ਬੈਠਣਾ ਪਿਆ, ਲੇਕਿਨ ਉਸ ਬੰਦੇ ਦੀ ਜਿੱਦ ਉੱਤੇ ਸਾਨੂੰ ਹਾਰਨਾ ਪਿਆ। ਖਿਆਲ ਕਰਨਾ ਸੇਵਾ ਤੇ ਕਰ ਰਹੇ ਨੇ ਪਰ ਜੇ ਨਮਰਤਾ ਕੋਈ ਨਹੀਂ, ਜੇ ਪਿਆਰ ਕੋਈ ਨਹੀਂ, ਜੇ ਮਿਠਾਸ ਕੋਈ ਨਹੀਂ, ਜੇ ਈਗੋਇਸਟਿਕ ਆਦਮੀ ਦੀ ਕੀਤੀ ਸੇਵਾ ਤੇ ਫਿਰ ਆਪਣੇ ਹੰਕਾਰ ਦੀ ਪੁਸ਼ਟੀ ਪਈ ਹੁੰਦੀ ਹੈ। ਕਈ ਜਣੇ ਡੋਨੇਟ ਜਦੋਂ ਕਰਦੇ ਨੇ, ਜਦੋਂ ਦਾਨ ਕਰਦੇ ਨੇ ਤੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਹੁਣ ਮੇਰਾ ਨਾਂ ਦੀ ਮੋਹਰ ਲੱਗ ਜਾਣੀ ਚਾਹੀਦੀ ਹੈ, ਹੁਣ ਇਸ ਥਾਂ ਉੱਤੇ ਮੇਰਾ ਦਖਲ ਹੋਣਾ ਚਾਹੀਦਾ। ਖਿਆਲ ਕਰੇ ਕੁਰਬਾਨ ਜਾਈਏ, ਕੁਰਬਾਨ ਜਾਈਏ ਉਸ ਪਰਮਾਤਮਾ ਤੋਂ ਜਿਹਨੇ ਇਤਨਾ ਕੁਛ ਸਾਨੂੰ ਦਾਨ ਦਿੱਤਾ ਹੈ, ਲੇਕਿਨ ਦਾਨ ਦੇ ਬਦਲੇ ਚ ਕਦੀ ਨਹੀਂ ਉਸਨੇ ਕਿਹਾ ਕਿ ਮੇਰਾ ਨਾਮ ਤੂੰ ਸਿਮਰੀ, ਤੂੰ ਮੈਨੂੰ ਯਾਦ ਕਰੀ। ਅਸੀਂ ਕਿਧਰੇ ਭੁੱਲ ਭੁਲੇਖੇ ਥੋੜੀ ਜਿਹੀ ਸੇਵਾ ਕਰ ਦਈਏ, ਬਦਲੇ ਚ ਕਿੰਨਾ ਨਾਮ ਚਾਹੁੰਦੇ ਹਾਂ, ਚਾਹੁੰਦੇ ਹਾਂ ਕੋਈ ਮੇਰੀ ਪਿੱਠ ਵੀ ਠੋਕੇ, ਚਾਹੁੰਦੇ ਹਾਂ ਕੋਈ ਮੇਰਾ ਨਾਂ ਵੀ ਅਨਾਊਂਸ ਕਰੇ, ਚਾਹੁੰਦੇ ਹਾਂ ਕਿ ਕੋਈ ਮੈਨੂੰ ਆ ਕੇ ਸਰੋਪਾ ਵੀ ਗਲੇ ਚ ਪਾ ਦੇਵੇ ਤੇ ਦਿਲ ਨੂੰ ਠੰਡ ਉਦੋਂ ਪੈਂਦੀ ਹੈ। ਗੁਰਦੇਵ ਇਸ ਪੰਕਤੀ ਚ ਕਹਿ ਰਹੇ ਨੇ ਗੁਣਵੰਤਿਆਂ ਗੁਣ ਦੇ, ਜੇਕਰ ਕਿਸੇ ਵਿੱਚ ਸੇਵਾ ਦਾ, ਪ੍ਰੇਮ ਦਾ, ਭਜਨ ਦਾ ਗੁਣ ਹੈ ਤੇ ਇਹ ਮਾਲਕ ਉਹਨਾਂ ਦੇ ਗੁਣਾਂ ਨੂੰ ਥੋੜੀ ਹੋਰ ਚਮਕ ਦੇ, ਗਹਿਰਾਈ ਦੇ ਕਿ ਸੇਵਾ ਪਹਿਲੇ ਕਰ ਰਿਹਾ ਸੀ ਆਪਣੇ ਅਹੰਕਾਰ ਤੇ ਵਿਖਾਵੇ ਪਿੱਛੇ, ਪਰ ਜੇ ਤੇਰੀ ਰਹਿਮਤ ਹੋ ਜਾਏ ਸੇਵਾ ਕਰੇ ਇਹ ਬੰਦਾ, ਪਰ ਤੇਰੇ ਪਿਆਰ ਪਿੱਛੇ ਨਿਸ਼ਕਾਮ ਹੋ ਕਰਕੇ, ਨਿਰਮਾਣ ਹੋ ਕਰਕੇ, ਇਹ ਤੇਰੀ ਕਿਰਪਾ ਹੈ ਜੇ ਐਸਾ ਹੋ ਸਕੇ। ਸਵਾਲ ਉੱਠਦਾ ਹੈ, ਗੱਲਾਂ ਤੇ ਬੜੀਆਂ ਸੋਹਣੀਆਂ ਨੇ ਪਰ ਆਦਮੀ ਦੀ ਜ਼ਿੰਦਗੀ ਚ ਪ੍ਰੈਕਟੀਕਲ ਕਿਵੇਂ ਹੋਵੇ? ਗੱਲਾਂ ਤੇ ਬਹੁਤ ਵਧੀਆ ਨੇ, ਨਿਰਮਾਣਤਾ, ਸੇਵਾ, ਪਿਆਰ, ਬੰਦਗੀ, ਭਜਨ ਕਰਨਾ, ਦਸਾਂ ਦੀ ਕਿਰਤ ਕਰਨੀ, ਕੀਤੀ ਕਿਰਤ ਤੋਂ ਦਾਨ ਕਰਨਾ, ਨਾਮ ਜਪਣਾ, ਵੰਡ ਛਕਣਾ, ਬੜੀਆਂ ਸੋਹਣੀਆਂ ਗੱਲਾਂ ਨੇ, ਪਰ ਜਦੋਂ ਪ੍ਰੈਕਟੀਕਲ ਕਰਨ ਦਾ ਵੇਲਾ ਆਉਂਦਾ ਹੈ ਉਦੋਂ ਓਨੀ ਸਫਾਈ ਜਾਂ ਓਨੀ ਕਲੈਰਿਟੀ ਦੇ ਨਾਲ ਕਰ ਨਹੀਂ ਪਾਉਂਦਾ ਆਦਮੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੀਆਂ ਪੰਕਤੀਆਂ ਦੇ ਵਿੱਚ ਹੁਣ ਰਾਹ ਖੋਲ ਰਹੇ ਨੇ, ਦੱਸਣ ਲੱਗੇ ਨੇ, ਸਾਡੇ ਜੀਵਾਂ ਨੂੰ ਸਮਝਾਉਣ ਲੱਗੇ ਨੇ ਕਿ ਕੀ ਤਰੀਕਾ ਤੂੰ ਕਰ ਕਿ ਤੇਰੇ ਅੰਦਰ ਇਹ ਸਭ ਗੁਣ ਆ ਜਾਣ। ਗੁਰਦੇਵ ਅਗਲੀਆਂ ਪੰਕਤੀਆਂ ਦੇ ਵਿੱਚ ਸਤਸੰਗਤ ਵਿੱਚ ਬੈਠ ਕੇ ਸਰਵਨ ਕਰਨ ਨੂੰ, ਕਥਾ ਸੁਣਨ ਨੂੰ, ਗਿਆਨ ਦੀ ਵਿਚਾਰ ਸੁਣਨ ਨੂੰ, ਨਾਮ ਦੀ ਬਾਣੀ ਸੁਣਨ ਨੂੰ ਇਤਨੀ ਮਹਾਨਤਾ, ਇਤਨੀ ਪ੍ਰਸ਼ੰਸਾ ਔਰ ਇਤਨਾ ਮਹੱਤਵਪੂਰਨ ਦੱਸਣ ਲੱਗੇ ਨੇ ਕਿ ਜੇ ਕੋਈ ਆਦਮੀ ਚਾਹੇ ਆਪਣੀ ਜ਼ਿੰਦਗੀ ਨੂੰ ਉੱਚਾ ਉਠਾਣਾ ਤੇ ਕੀ ਕਰੇ। ਸਤਿਗੁਰੂ ਜੀ ਕਹਿ ਰਹੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੇ। ਆਮ ਤੌਰ ਤੇ ਜਿਤਨੇ ਟੀਕਾ ਜਪਜੀ ਸਾਹਿਬ ਦੇ ਹੁੰਦੇ ਨੇ ਤਕਰੀਬਨ ਸਾਰਿਆਂ ਦੇ ਵਿੱਚ ਇਹ ਗੱਲ ਕਹੀ ਗਈ ਕਿ ਪਰਮਾਤਮਾ ਦੇ ਨਾਮ ਨੂੰ ਸੁਣੇ ਜਾਂ ਪਰਮਾਤਮਾ ਦੇ ਨਾਮ ਨੂੰ ਜੋ ਜਪੇ ਉਹ ਸਿੱਧ ਹੋ ਜਾਏਗਾ, ਉਹ ਪੀਰ ਹੋ ਜਾਏਗਾ, ਉਹ ਸੁਰਨਾਥ, ਸੁਰ ਕਹਿੰਦੇ ਨੇ ਦੇਵਤਾ, ਸੁਰਨਾਥ ਮੈਨੇ ਇੰਦਰ ਦੀ ਪਦਵੀ ਨੂੰ ਪ੍ਰਾਪਤ ਹੋ ਜਾਏਗਾ। ਪਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀ ਆਈ ਹੈ ਬੜੀ ਸੁੰਦਰ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਜਾਏ। ਕਿ ਖਾਲੀ ਰਾਮ ਰਾਮ ਕਰਨਾ ਹੀ ਅਗਰ ਪੂਰੀ ਗੱਲ ਹੁੰਦੀ ਤੇ ਸਾਰੀ ਦੁਨੀਆ ਰਾਮ ਰਾਮ ਤੇ ਕਰਦੀ ਪਈ ਹੈ, ਪਰ ਮੁੱਖ ਵਿੱਚ ਰਾਮ ਵੀ ਹੈ ਤੇ ਬਗਲ ਵਿੱਚ ਛੁਰੀਆਂ ਵੀ ਹੈ, ਦੋਵੇਂ ਕੰਮ ਨੇ। ਰਾਮ ਕਹਿਣ ਮੇ ਭੇਦ ਹੈ, ਕਬੀਰ ਸਾਹਿਬ ਜੀ ਕਹਿੰਦੇ ਨੇ ਰਾਮ ਕਹਿਣ ਮੇ ਭੇਦ ਹੈ, ਰਾਮ ਰਾਮ ਕਹਿਣ ਵਿੱਚ ਵੀ ਬੜਾ ਰਹੱਸ ਹੈ, ਬੜੀ ਪ੍ਰੋਸੈਸ ਹੈ, ਬੜਾ ਤਰੀਕਾ ਹੈ। ਜਿਹਨੂੰ ਤਰੀਕਾ ਨਹੀਂ ਪਤਾ ਹੈ ਉਹ ਨਹੀਂ, ਜਿਹਨੂੰ ਤਰੀਕਾ ਪਤਾ ਹੈ ਸ਼ਾਇਦ ਉਸ ਦੀ ਗੱਲ ਹੋ ਰਹੀ ਹੈ। ਸੁਣੀਏ ਕੀ ਸੁਣੇ, ਖਿਆਲ ਕਰਨਾ ਸਤਸੰਗਤ ਵਿੱਚ ਜਾ ਕੇ ਬੈਠਣਾ ਔਰ ਉਸ ਸਤ ਪਰਮਾਤਮਾ ਦੀ ਵਿਚਾਰ ਨੂੰ ਸੁਣਨਾ। ਗੁਰੂ ਨਾਨਕ ਸਾਹਿਬ ਇਸ ਸੁਣਨ ਦੀ ਮਹਾਤਮ ਨੂੰ, ਇਸ ਸੁਣਨ ਦੀ ਇੰਪੋਰਟੈਂਸ ਨੂੰ ਬਿਆਨ ਕਰ ਰਹੇ ਨੇ। ਸਭ ਤੋਂ ਆਸਾਨ ਰਸਤਾ, ਸਭ ਤੋਂ ਆਸਾਨ ਕਿ ਕਿੰਨੇ ਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਪਵਿੱਤਰ ਨਾਮ ਚਿੱਤਾ ਵੇ। ਰਾਜਸਥਾਨ ਦੇ ਵਿੱਚ ਇੱਕ ਇਸਤਰੀ ਸੰਤ ਹੋਈ, ਵੈਸੇ ਉਹ ਮਹਾਰਾਣੀ ਸੀ ਚਿਤੌੜ ਦੀ, ਪਰ ਗੋਪਾਲ ਕ੍ਰਿਸ਼ਨ ਦੇ ਰੂਪ ਵਿੱਚ ਪ੍ਰਭੂ ਦੀ ਬੰਦਗੀ ਕਰਨ ਵਾਲੀ, ਨਾਮ ਮੀਰਾਬਾਈ। ਮੀਰਾਬਾਈ ਨੇ ਇੱਕ ਜਗ੍ਹਾ ਬੜਾ ਸੋਹਣਾ ਲਿਖਿਆ ਕਿ ਜੌਹਰ ਕੀ ਗਤ ਜੌਹਰ ਜਾਣੇ ਜੋ ਕੋਈ ਜੌਹਰ ਹੋਈ, ਘਾਇਲ ਕੀ ਗਤ ਘਾਇਲ ਜਾਣੇ ਜੋ ਕੋਈ ਘਾਇਲ ਹੋਈ। ਕਹਿੰਦੇ ਜਿਹੜਾ ਆਪ ਜੌਹਰੀ ਹੋਏਗਾ ਉਹੀ ਉਹ ਪੱਥਰਾਂ ਦੀ ਪਹਿਚਾਣ ਰੱਖੇਗਾ ਔਰ ਉਹੀ ਕਿਸੇ ਹੋਰ ਨੂੰ ਜੌਹਰੀ ਹੋਣ ਦੀ ਜਾਚ ਸਿਖਾ ਸਕਦਾ ਹੈ। ਕਹਿੰਦੇ ਨੇ ਜਿਹੜਾ ਆਪ ਘਾਇਲ ਹੋਇਆ ਹੋਵੇ ਉਸੇ ਨੂੰ ਪਤਾ ਹੈ ਕਿ ਦਰਦ ਦੀ ਤਕਲੀਫ ਕੀ ਹੁੰਦੀ ਹੈ। ਜਿਹੜਾ ਘਾਇਲ ਕਦੀ ਨਹੀਂ ਹੋਇਆ ਉਹਨੂੰ ਕੀ ਪਤਾ ਦਰਦ ਦੀ ਕੀ ਤਕਲੀਫ ਹੈ। ਬਾਣੀ ਵਿੱਚ ਵੀ ਮਿਲਦੀ ਜੁਲਦੀ ਬੜੀ ਸੁੰਦਰ ਸਾਹਿਬ ਜੀ ਪੰਕਤੀ ਦੇ ਰਹੇ ਨੇ, ਸੋ ਕਤ ਜਾਣੇ ਪੀਰ ਪਰਾਈ, ਕੀ ਜਾਣੇ ਕੀ ਜਾਣੇ ਦੂਸਰੇ ਦੀ ਪਰਾਏ ਦੀ ਪੀੜ ਨੂੰ ਜਿਹਦੇ ਅੰਦਰ ਕਦੀ ਦਰਦ ਨਾ ਹੋਇਆ ਹੋਵੇ। ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਭਾਈ। ਜਿਸਦੇ ਅੰਦਰ ਕਦੀ ਦਰਦ ਨਾ ਉੱਠਿਆ ਹੋਵੇ, ਪਿਆਰ ਦੀ ਟੀਸ ਨਾ ਉੱਠੀ ਹੋਵੇ, ਪ੍ਰਭੂ ਦੇ ਮਿਲਣ ਦੀ ਤੜਫ ਨਾ ਆਈ ਹੋਵੇ, ਉਹ ਕੀ ਜਾਣੇ ਪ੍ਰਭੂ ਦੇ ਪਿਆਰ ਦੀ ਤੜਫ ਕੀ ਹੈ। ਸੁਣੀਏ ਕਿਆ ਮਾਲਕ ਦੇ ਗੁਣਾਂ ਨੂੰ ਸੁਣ, ਸੁਣੀਏ ਮਾਲਕ ਦੇ ਪਿਆਰਿਆਂ ਦੇ ਮੁੱਖ ਤੋਂ ਸੁਣ। ਸਤਿਗੁਰੂ ਜੀ ਇੱਕ ਦੂਸਰੇ ਜਗ੍ਹਾ ਬਾਣੀ ਚ ਕਹਿ ਰਹੇ ਨੇ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਐ ਸੰਤ, ਐ ਗੁਰੂ ਕੇ ਪਿਆਰੇ, ਹੈ ਮਹਾਂਪੁਰਸ਼, ਆਪਣੀ ਸੰਗਤ ਵਿੱਚ ਬੈਠ ਕੇ ਉਸ ਮਾਲਕ ਦੇ ਨਾਮ ਨੂੰ ਸੁਣਨ ਦਾ ਮੌਕਾ ਦੇ, ਤਾਂ ਕਿ ਸੁਣ ਕੇ ਮੈਂ ਆਪਣੇ ਜੀਵਨ ਦਾ ਉਦਾਰ ਕਰ ਸਕਾਂ। ਮਿਲੇ ਹੋਏ ਨਾਲ ਮਿਲ ਤੇ ਤੂੰ ਵੀ ਮਿਲ ਪਵੇਂਗਾ। ਜਿਹੜਾ ਉਸ ਦੇ ਰਸ ਵਿੱਚ, ਜਿਹੜਾ ਉਸ ਦੇ ਰੰਗ ਵਿੱਚ ਛਕਿਆ ਹੈ, ਉਸ ਦੀ ਸੰਗਤ ਕਰਕੇ ਅਸੀਂ ਵੀ ਛਕ ਜਾਂਦੇ ਹਾਂ, ਅਸੀਂ ਵੀ ਰੰਗੇ ਜਾਂਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੁਣੀਏ ਸਿੱਧ ਪੀਰ ਸੁਰਨਾਥ। ਤੂੰ ਪੀਰ ਹੋ ਸਕਦਾ ਹੈ, ਤੂੰ ਸਿੱਧ ਹੋ ਸਕਦਾ ਹੈ, ਤੂੰ ਨਾਥ ਹੋ ਸਕਦਾ ਹੈ। ਕਿਸ ਤਰ੍ਹਾਂ? ਕਿਆ ਜੇਕਰ ਤੂੰ ਸਤਸੰਗਤ ਵਿੱਚ ਬੈਠ ਕੇ ਉਸ ਸਤ ਦੇ ਨਾਮ ਦੀ ਵਿਚਾਰ ਨੂੰ, ਉਸ ਸਤ ਦੀ ਵਡਿਆਈ ਨੂੰ ਸੁਣੇ ਔਰ ਹਿਰਦੇ ਚ ਧਾਰਨ ਕਰਨ ਲੱਗ ਪਵੇ। ਸੁਣੀਏ ਤਰਤ ਤਵਲ ਆਕਾਸ, ਕਹਿੰਦੇ ਸੁਣਨ ਦੇ ਨਾਲ, ਗਿਆਨ ਸ਼ਰਵਣ ਦੇ ਨਾਲ ਧਰਤੀ ਕੀ ਹੈ ਤੇ ਧਰਤੀ ਦੇ ਹੇਠ ਕੋਈ ਕਹਿੰਦੇ ਨੇ ਬਲਦ ਹੈ, ਐਸਾ ਮੰਨਦੇ ਸਨ ਕਿ ਜਿੰਨੀ ਜ਼ਮੀਨ ਹੈ ਨਾ ਇਹਨੂੰ ਇੱਕ ਬੈਲ ਨੇ ਆਪਣੇ ਸਿੰਘਾਂ ਉੱਤੇ ਚੁੱਕਿਆ ਹੋਇਆ ਤੇ ਉਸ ਬੈਲ ਨੂੰ ਇੱਕ ਸ਼ੇਸ਼ਨਾਗ ਨੇ ਆਪਣੇ ਉੱਤੇ ਚੁੱਕਿਆ ਹੋਇਆ। ਐਸੀ ਇੱਕ ਕਲਪਨਾ ਕੀਤੀ ਗਈ ਸੀ ਕਿ ਜ਼ਮੀਨ ਹਵਾ ਵਿੱਚ ਲਟਕੀ ਕਿਵੇਂ ਪਈ। ਕਹਿੰਦੇ ਨੇ ਜ਼ਰੂਰ ਉਹਦੇ ਥੱਲੇ ਕੋਈ ਬਲਦ ਹੋਏਗਾ। ਉਹ ਕਹਿੰਦੇ ਨੇ ਤੈਂ ਹੀ ਜਿਹੜੇ ਤੂਫਾਨ ਆਉਂਦੇ ਨੇ, ਜਦੇ ਝਟਕੇ ਆਉਂਦੇ ਨੇ, ਉਦੋਂ ਜਦੋਂ ਬੈਲ ਆਪਣੇ ਇੱਕ ਸਿੰਘ ਤੋਂ ਜ਼ਮੀਨ ਨੂੰ ਦੂਸਰੇ ਸਿੰਘ ਤੇ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਇਸ ਤੇ ਟਿੱਪਣੀ ਕਰਕੇ ਕਹਿ ਰਹੇ ਨੇ ਕਿ ਕੋਰੀ ਕਲਪਨਾ ਚ ਕਿੱਥੇ ਬੈਠਾ ਹੈ, ਸੁਣ ਸੁਣ ਤੂੰ। ਤੇ ਸੁਣਨ ਨਾਲ ਤੈਨੂੰ ਇਹ ਵੀ ਭੇਦ ਖੁੱਲ ਜਾਏਗਾ ਕਿ ਧਰਤੀ ਕੀ ਹੈ ਤੇ ਧਰਤੀ ਹੇਠ ਕੋਈ ਬੈਲ ਹੈ ਵੀ ਕਿ ਨਹੀਂ, ਤੇ ਇਸ ਆਕਾਸ਼ ਦੀ ਸਾਰੀ ਰਚਨਾ ਕੀ ਹੈ। ਖਿਆਲ ਕਰਨਾ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਬਹੁਤ ਹੀ ਸਾਇੰਟਿਫਿਕ ਅਪਰੋਚ ਦੇ ਨਾਲ ਗੱਲ ਕਰ ਰਹੇ ਨੇ। ਉਹ ਆਸ ਪਾਸ ਇਸ ਸ੍ਰਿਸ਼ਟੀ, ਇਸ ਦੁਨੀਆਂ ਦੀ ਬਣਤਰ, ਜ਼ਮੀਨ, ਆਕਾਸ਼, ਪਾਣੀ, ਅਗਨੀ, ਹਵਾ, ਇਹਨਾਂ ਸਾਰੇ ਗੁਣਾਂ ਦਾ ਜ਼ਿਕਰ ਕਰਕੇ ਕਹਿ ਰਹੇ ਨੇ ਕਿ ਇਹ ਅਸਲ ਵਿੱਚ ਕੀ ਹੈ, ਇਹਨਾਂ ਦੀ ਬੇਸਿਕ ਕੰਪੋਨੈਂਟਸ ਕੀ ਨੇ, ਇਹ ਕਿੱਥੋਂ ਬਣੇ ਨੇ, ਇਹ ਕਿਵੇਂ ਬਣੇ ਨੇ। ਕਹਿੰਦੇ ਨੇ ਇਹ ਵੀ ਸਮਝ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਸੱਤ ਦੀ ਵਿਚਾਰ ਨੂੰ ਸੁਣਦਾ ਹੈ। ਖਿਆਲ ਕਰਨਾ, ਦੋਵੇਂ ਕੰਮ, ਸੱਤ ਦੀ ਵਿਚਾਰ ਸੁਣਨ ਨਾਲ ਨਾ ਕੇਵਲ ਸੱਤ ਸਰੂਪ ਪਰਮਾਤਮਾ ਦੀ ਸਮਝ ਆਉਂਦੀ ਹੈ, ਬਲਕਿ ਉਸ ਸੱਤ ਸਰੂਪ ਪਰਮਾਤਮਾ ਤੋਂ ਬਣੀ ਦੁਨੀਆਂ ਦੀ ਵੀ ਸਮਝ ਆ ਜਾਂਦੀ ਹੈ। ਸੁਣੀਏ, ਦੀਪ ਲੋ ਪਾਤਾਲ, ਸਤਿਗੁਰੂ ਜੀ ਕਹਿ ਰਹੇ ਨੇ ਜਦੋਂ ਤੂੰ ਮਾਲਿਕ ਦੇ ਇਸ ਗਿਆਨ ਦੀ ਚਰਚਾ ਨੂੰ ਸੁਣੇਗਾ ਤੇ ਤੈਨੂੰ ਇਹ ਵੀ ਪਤਾ ਲੱਗੇਗਾ ਕਿ ਇਸ ਸ੍ਰਿਸ਼ਟੀ ਚ ਕਿਤਨੇ ਦਵੀਪ ਨੇ। ਜ਼ਮੀਨ ਦੇ ਨੀਚੇ ਅੰਡਰ ਦ ਕ੍ਰਸਟ ਆਫ ਦੀ ਅਰਥ ਕਿਤਨੇ ਕਿਤਨੇ ਪਤਾਲ, ਤਲ ਕਹਿੰਦੇ ਨੇ ਸਰਫੇਸ ਨੂੰ, ਤਲ ਸਰਫੇਸ ਨੂੰ ਕਹਿੰਦੇ ਨੇ, ਪਾਤਾਲ ਕਹਿੰਦੇ ਨੇ ਅੰਡਰ ਦ ਸਰਫੇਸ, ਜ਼ਮੀਨ ਦੇ ਅੰਦਰ ਕੀ ਕੁਛ ਹੈ, ਕਿਆ ਇਸ ਦਾ ਵੀ ਬੋਧ ਤੈਨੂੰ ਮਿਲੇਗਾ। ਖਿਆਲ ਕਰਨਾ, ਜ਼ੂਆਲੋਜੀ ਕੀ ਹੈ, ਇਹੀ ਕੁਛ ਤੇ ਹੈ ਸਾਰੀ। ਸੁਣੀਏ, ਪੋਹ ਨ ਸਕੇ ਕਾਲ, ਜੇਕਰ ਤੂੰ ਇਸ ਬ੍ਰਹਮ ਗਿਆਨ ਦੀ ਵਿਚਾਰ ਨੂੰ ਸੁਣਨ ਲੱਗ ਪਏ, ਪੋਹ ਛੂ ਨਹੀਂ ਸਕੇਗਾ, ਕੌਣ, ਕਾਲ, ਮੌਤ। ਸੁਣਨ ਦੇ ਨਾਲ ਤੂੰ ਆਪਣੇ ਅੰਦਰ ਉਸ ਸੱਤ ਦੀ ਪ੍ਰਾਪਤੀ ਨੂੰ, ਉਸ ਸੱਚ ਦੀ ਪ੍ਰਾਪਤੀ ਨੂੰ ਕਰ ਲਏਗਾ ਤੇ ਫਿਰ ਮੌਤ ਤੈਨੂੰ ਛੂ ਨਾ ਸਕੇਗੀ, ਮੌਤ ਤੇਰੇ ਤੱਕ ਨਾ ਪਹੁੰਚੇਗੀ। ਤੇਰੇ ਜਿਸਮ ਨੂੰ ਭਾਵੇਂ ਮਰ ਜਾਏ ਪਰ ਤੇਰੇ ਤੱਕ ਨਹੀਂ ਪਹੁੰਚੇਗੀ, ਕਿਉਂਕਿ ਇਹ ਵੀ ਇੱਕ ਸੱਚਾਈ ਹੈ ਕਿ ਅਸੀਂ ਸਿਰਫ ਸਰੀਰ ਨਹੀਂ ਹੈਗੇ, ਅਸੀਂ ਇਸ ਸਰੀਰ ਤੋਂ ਵੱਖਰੇ ਹਾਂ ਔਰ ਇਸ ਸਰੀਰ ਦੇ ਭੀਤਰ ਅਸੀਂ ਨਿਵਾਸ ਕਰਦੇ ਹਾਂ, ਰਹਿੰਦੇ ਹਾਂ, ਅਸੀਂ ਸਰੀਰ ਹੈਗੇ ਨਹੀਂ। ਸਰੀਰ ਸਾਡਾ ਇੱਕ ਘਰ ਹੈ ਜਿਸ ਵਿੱਚ ਆ ਕੇ ਬੈਠੇ ਹਾਂ ਤੇ ਕਈ ਜਨਮ ਮਿਲੇ ਤੇ ਕਈ ਸਰੀਰ ਬਦਲ ਚੁੱਕੇ ਹਾਂ, ਕਈ ਘਰ ਬਦਲ ਚੁੱਕੇ ਹਾਂ, ਪਰ ਘਰਾਂ ਨੂੰ ਬਦਲਣ ਵਾਲਾ ਮਾਲਕ ਤੇ ਦੋ ਚਾਰ ਨਹੀਂ, ਉਹ ਇੱਕੋ ਹੈ। ਇਵੇਂ ਹੀ ਇਹ ਸਾਡਾ ਸਰੀਰ, ਇਹ ਸਾਡਾ ਜਿਸਮ, ਇਹ ਇੱਕ ਦਿਨ ਮਰ ਸਕਦਾ ਹੈ, ਪਰ ਆਪਣੇ ਆਪ ਦੀ ਜਿਸਨੇ ਪਹਿਚਾਨ ਕਰ ਲਈ, ਗੁਰਦੇਵ ਕਹਿ ਰਹੇ ਨੇ ਪੋਹ ਨ ਸਕੇ ਕਾਲ, ਉਸ ਆਪਣੇ ਆਪੇ ਤੱਕ, ਉਸ ਪਰਮਾਤਮਾ ਦੇ ਅੰਸ਼ ਤੱਕ ਮੌਤ ਛੂ ਨਹੀਂ ਸਕਦੀ, ਮੌਤ ਸਪਰਸ਼ ਨਹੀਂ ਕਰ ਸਕਦੀ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਗੁਰਦੇਵ ਕਹਿ ਰਹੇ ਨੇ ਐ ਨਾਨਕ, ਭਗਤ ਕੌਣ ਹੈ। ਖਿਆਲ ਕਰਨਾ, ਅਸੀਂ ਵੈਸੇ ਆਮ ਤੌਰ ਤੇ ਨਾ ਕਈਆਂ ਨੂੰ ਕਹਿ ਛੱਡਨੇ ਆ, ਬੜੇ ਗੁਰਮੁਖ ਨੇ ਜੀ ਇਹ ਤੇ, ਬੜੇ ਭਗਤ ਨੇ ਜੀ ਇਹ ਤੇ। ਕਾਹਦੇ ਨਾਲ ਭਗਤ ਹੋ ਗਏ, ਜਰਾ ਮੋਟਾ ਨਾਵਾਂ ਚੜਾ ਦਿੱਤਾ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਬੜੇ ਵੱਡੇ ਭਗਤ ਹੋ ਗਏ। ਜਰਾ ਲੰਗਰ ਬਹੁਤਾ ਵਧੀਆ ਕੋਈ ਕਰਾ ਦੇ, ਅਸੀਂ ਉਹਨੂੰ ਵੀ ਕਹਿ ਦਿੰਦੇ ਵੀ ਬੜੇ ਵੱਡੇ ਗੁਰਮੁਖ ਹੋ ਗਏ ਨੇ। ਪਰ ਗੁਰਮੁਖ ਕੋਈ ਹੈ ਕਿ ਨਹੀਂ, ਭਗਤ ਕੋਈ ਹੈ ਕਿ ਨਹੀਂ, ਗੁਰਦੇਵ ਕਸੌਟੀ ਦੇ ਰਹੇ, ਕਹਿੰਦੇ ਪਰਖ ਜਰਾ, ਪਰਖ ਜਰਾ। ਨਾਨਕ ਭਗਤਾਂ ਸਦਾ ਵਿਗਾਸ, ਵਿਗਾਸ ਕਹਿੰਦੇ ਨੇ ਆਨੰਦ ਨੂੰ, ਖੇੜੇ ਨੂੰ, ਮਸਤੀ ਨੂੰ, ਐਕਸਟਸੀ ਨੂੰ। ਕਹਿੰਦੇ ਨੇ ਭਗਤ ਕੌਣ ਹੈ, ਜਿਸ ਦੇ ਮਨ ਵਿੱਚ ਵਿਗਾਸ ਹੈ, ਜਿਸ ਦੇ ਮਨ ਚ ਖੁਸ਼ੀ ਹੈ, ਜਿਸ ਦੇ ਮਨ ਵਿੱਚ ਖੇੜਾ ਹੈ ਔਰ ਜਿਸ ਦੇ ਮਨ ਵਿੱਚ ਆਨੰਦ ਦਾ ਸਾਗਰ ਲਹਿਰਾਂ ਪਿਆ ਮਾਰ ਰਿਹਾ ਹੈ, ਉਹ ਕਹਿੰਦਾ ਹੈ ਉਹੀ ਭਗਤ ਹੈ। ਔਰ ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਕਹਿੰਦੇ ਨੇ ਇਹ ਵਿਗਾਸ, ਇਹ ਆਨੰਦ, ਇਹ ਖੇੜਾ ਆਇਆ ਕਿੱਥੋਂ, ਕਹਿੰਦੇ ਸੁਣਨ ਨਾਲ। ਕਿੱਥੋਂ ਆਇਆ, ਕਹਿੰਦੇ ਸੁਣਨ ਨਾਲ। ਸੁਣਨ ਦੀ ਮਹਾਤਮ, ਸੁਣਨ ਦੀ ਇੰਪੋਰਟੈਂਸ ਗੁਰਦੇਵ ਕਹਿ ਰਹੇ ਨੇ। ਔਰ ਯਾਦ ਰਹੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੇ ਜੀਓ। ਇਹ ਸੁਣਨ ਦਾ ਮੌਕਾ ਵੀ ਬਿਨਾਂ ਭਾਗ ਦੇ ਨਸੀਬ ਨਹੀਂ ਜੇ ਹੁੰਦਾ। ਆਦਮੀ ਸੌ ਬੰਧਨ, ਕਈ ਵਾਰੀ ਕਈ ਲੋਕ ਕਹਿਣਗੇ ਰਾਤ ਦੇਰ ਹੋ ਜਾਂਦੀ ਤਾਂ ਨਹੀਂ ਆ ਪਾਉਂਦੇ, ਕਦੀ ਕਹਿਣਗੇ ਸਵੇਰੇ ਬੜੀ ਛੇਤੀ ਹੁੰਦਾ ਹੈ ਤਾਂ ਨਹੀਂ ਆ ਪਾਉਂਦੇ। ਮੈਂ ਕਈ ਵਾਰੀ ਕਹਿੰਦੀ ਹਾਂ, ਓਵਰਸੀਜ਼ ਜਾਣਾ ਹੋਵੇ, ਕੋਈ ਪਲੇਨ ਕੈਚ ਕਰਨਾ ਹੋਵੇ ਤੇ ਕੋਈ ਟਾਈਮ ਦੀ ਫਿਰ ਬੰਦਸ਼ ਤੇ ਪਰਵਾਹ ਤੇ ਹੁੰਦੀ ਨਹੀਂ। ਜਿਹੜਾ ਟਾਈਮ ਜਹਾਜ਼ ਦਾ ਹੋਣਾ, ਅਸੀਂ ਉਸ ਤੋਂ ਵੀ 3 ਘੰਟੇ ਪਹਿਲੇ ਰਿਪੋਰਟ ਕਰ ਦੇਣਾ ਹੈ। ਇੰਨੀ ਸਾਨੂੰ ਖਿੱਚ ਯਾਤਰਾ ਕਰਨ ਦੀ ਹੈ, ਕਾਸ਼ ਇੰਨੀ ਕੁ ਖਿੱਚ ਸਤਸੰਗ ਦੀ ਹੋ ਜਾਏ ਤੇ ਬੇੜਾ ਪਾਰ ਹੋ ਜਾਵੇ। ਇੱਥੇ ਤੇ ਕਈ ਵਾਰ ਕੀ ਅਕਸਰ ਦੇਖਣਾ, ਦੇਖਦੇ ਹਾਂ ਅਸੀਂ ਕਿ ਗਾਉਣ ਵਾਲੇ ਬੈਠੇ ਨੇ ਤੇ ਆਪ ਹੀ ਗਾਉਣ ਡੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਬੈਠੇ ਨੇ ਤੇ ਆਪਣੇ ਸਤਿਗੁਰੂ ਜੀ ਨੂੰ ਸਨਮੁਖ ਰੱਖ ਕੇ ਸੁਣਾ ਰਹੇ ਨੇ ਤੇ ਸੰਗਤ ਕੋਈ ਹੈ ਨਹੀਂ। ਕਈ ਵਾਰੀ ਨਾ ਅਨਾਊਂਸ ਕਰਨ ਵਾਲੇ ਕਹਿਣਗੇ ਜਦੋਂ ਬਹੁਤੀ ਸੰਗਤ ਆ ਜਾਏ ਨਾ ਕਿ ਤੁਸੀਂ ਤਾਂ ਰੌਣਕ ਬੜੀ ਲਗਾ ਦਿੱਤੀ ਗੁਰੂ ਘਰ ਵਿੱਚ। ਮੈਂ ਕਈ ਵਾਰੀ ਕਹਿੰਦੀ ਹਾਂ ਰੌਣਕ ਬੰਦਿਆਂ ਨਾਲ ਨਹੀਂ ਹੈ, ਰੌਣਕ ਗੁਰੂ ਨਾਲ ਹੈ, ਗੁਰੂ ਦੀ ਬਾਣੀ ਨਾਲ ਹੈ। ਲੇਕਿਨ ਫਿਰ ਵੀ ਕਹਿਣਾ ਪੈਂਦਾ ਹੈ ਕਿ ਸੰਗਤ ਦੀ ਥਾਂ ਤੇ ਕਾਫੀ ਖਾਲੀ ਰਹਿੰਦੀ ਹੈ ਤੇ ਕਈ ਵਾਰੀ ਉਡੀਕਣਾ ਪੈਂਦਾ। ਕਿਸੇ ਦਾ ਕੋਈ ਚੰਗਾ ਪ੍ਰੋਗਰਾਮ ਕਰਾਉਣਾ ਹੋਵੇ ਨਾ ਤੇ ਉਹਨੂੰ ਲੇਟ ਕਰੀ ਜਾਣਗੇ, ਕੋਈ ਨੀ ਜਰਾ ਹੋਰ ਆ ਲਵੇ ਸੰਗਤ, ਜਰਾ ਹੋਰ ਆ ਲਵੇ ਸੰਗਤ। ਮੈਂ ਕਈ ਵਾਰੀ ਕਹਿੰਦੀ ਹਾਂ ਜੇ ਦਿਲਾਂ ਵਿੱਚ ਖਿੱਚ ਕੋਈ ਨਹੀਂ ਤੇ ਇਹੋ ਜਿਹਾ ਨੂੰ ਸੁਣਾ ਕੇ ਵੀ ਕੀ ਲੈਣਾ। ਜੇ ਅਸੀਂ ਟਾਈਮ ਸਿਰ ਪਹੁੰਚ ਗਏ, ਕੋਈ ਰਾਗੀ ਸਿੰਘ ਟਾਈਮ ਸਿਰ ਪਹੁੰਚ ਗਏ ਤੇ ਵਕਤ ਸਿਰ ਕੀਰਤਨ ਚਾਲੂ ਹੋ ਜਾਣਾ ਚਾਹੀਦਾ ਤੇ ਵਕਤ ਸਿਰ ਸਮਾਪਤੀ ਹੋ ਜਾਣੀ ਚਾਹੀਦੀ। ਬੰਦਿਆਂ ਦੀ ਉਡੀਕ ਕਿਉਂ ਕਰਨੀ? ਜੇ ਉਹਨਾਂ ਨੂੰ ਖਿੱਚ ਕੋਈ ਨਹੀਂ ਹੈ, ਸ਼ਾਇਦ ਅਜੇ ਉਹਨਾਂ ਦੇ ਭਾਗ ਨਹੀਂ ਜਾਗੇ ਹੋਣੇ। ਇਸ ਕਰਕੇ ਸਮੇਂ ਦੀ ਆਪਣੀ ਬੰਦਿਸ਼ ਦੇ ਅਨੁਸਾਰ ਹੀ ਚੱਲਣਾ ਚਾਹੀਏ, ਐਸਾ ਮੇਰੀ ਸੋਚ ਕਹਿੰਦੀ ਹੈ। ਵਨ ਸ਼ੁੱਡ ਬੀ ਵੈਰੀ ਪੰਕਚੁਅਲ, ਇੱਕ ਟਾਈਮ ਹੋ ਗਿਆ ਤੇ ਹੋ ਗਿਆ, ਬਸ ਕੰਮ ਚੱਲ ਜਾਣਾ ਚਾਹੀਦਾ ਹੈ। ਮਨ ਵਿੱਚ ਖਿੱਚ ਜੇਕਰ ਸਤਸੰਗ ਦੀ, ਮਨ ਵਿੱਚ ਖਿੱਚ ਜੇਕਰ ਬਾਣੀ ਦੀ ਵਿਚਾਰ ਸੁਣਨ ਦੀ ਬਣ ਜਾਵੇ ਤੇ ਕਹਿੰਦੇ ਨੇ ਫਿਰ ਸੁਣੀਏ ਦੁੱਖ ਪਾਪ ਕਾ ਨਾਸ਼, ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਏਗਾ ਉਸ ਦਾ ਜਿਹੜਾ ਇਸ ਨਾਮ ਦੀ ਵਿਚਾਰ ਨੂੰ ਸੁਣੇਗਾ। ਗੁਰਦੇਵ ਕਹਿ ਰਹੇ ਨੇ ਸੁਣੀਏ ਈਸਰ ਬਰਮਾ ਇੰਦ, ਸੁਣੀਏ ਮੁਖ ਸਲਾਹਨ ਮੰਦ। ਕਹਿੰਦੇ ਨਾਮ ਦੀ ਵਡਿਆਈ ਨੂੰ ਸੁਣ ਕੇ ਤੂੰ ਈਸ਼ਵਰ ਦੀ ਪਦਵੀ ਨੂੰ, ਬ੍ਰਹਮਾ ਦੀ ਪਦਵੀ ਨੂੰ, ਇੰਦਰ ਦੀ ਪਦਵੀ ਨੂੰ ਪ੍ਰਾਪਤ ਹੋ ਸਕਦਾ ਹੈ। ਔਰ ਇਸ ਸਤ ਦੀ ਵਿਚਾਰ ਨੂੰ ਸੁਣ ਕੇ ਕਹਿੰਦੇ ਨੇ ਮੰਦੇ ਤੋਂ ਮੰਦਾ ਆਦਮੀ ਜੇਕਰ ਆ ਜਾਵੇ ਤੇ ਜੇਕਰ ਵਿਚਾਰ ਕੰਨਾਂ ਦੀ ਥਾਈਂ ਦਿਲ ਤੱਕ ਪਹੁੰਚ ਜਾਏ ਤੇ ਮੰਦੇ ਤੋਂ ਮੰਦਾ ਆਦਮੀ ਵੀ ਮਾਲਕ ਦੀ ਸਰਾਹਣਾ ਗਾਣ ਲੱਗ ਪਵੇਗਾ। ਸੁਣੀਏ ਮੁਖ ਸਲਾਹਨ ਮੰਦ, ਮੰਦ ਬੁੱਧੀ ਦਾ ਆਦਮੀ, ਘੱਟ ਬੁੱਧੀ ਦਾ ਆਦਮੀ ਵੀ ਪ੍ਰਭੂ ਦੀ ਉਸਤਤ ਗਾਣ ਲੱਗ ਪਵੇਗਾ। ਸੁਣੀਏ ਜੋਗ ਜੁਗਤ ਤਨ ਭੇਦ, ਸੁਣੀਏ ਸਾਸਤ ਸਿਮਰਤ ਵੇਦ। ਖਿਆਲ ਕਰਨਾ ਯੋਗ, ਰਾਜਯੋਗ, ਹਠ ਯੋਗ, ਅਸ਼ਟਾਂਗ ਯੋਗ, ਸਹਿਜ ਯੋਗ, ਭਗਤੀ ਯੋਗ, ਗਿਆਨ ਯੋਗ, ਇਹ ਜਿਤਨੇ ਯੋਗ ਨੇ ਕਹਿੰਦੇ ਨੇ ਸਾਰੇ ਤੈਨੂੰ ਖੁੱਲ ਜਾਣਗੇ ਜੇਕਰ ਤੂੰ ਇਸ ਨਾਮ ਦੀ ਵਿਚਾਰ ਨੂੰ ਸੁਣ ਲਵੇਂ। ਤੇ ਤਨ ਭੇਦ, ਤਨ ਭੇਦ ਸਾਡੀ ਐਨਾਟਮੀ ਚ, ਸਾਡੀ ਫਿਜ਼ੀਓਲੋਜੀ ਚ ਕਿਤਨੇ ਆਰਗਨਸ ਨੇ ਕਹਿੰਦੇ ਉਹਦੀ ਵੀ ਸਮਝ ਆ ਜਾਵੇਗੀ। ਖਿਆਲ ਕਰਨਾ ਭਾਰਤ ਦੇ ਸੰਤ ਮਹਾਂਪੁਰਸ਼ਾਂ ਨੇ ਹਜ਼ਾਰ ਸਾਲ ਪਹਿਲੇ, ਕਮ ਸੇ ਕਮ 2500 ਸਾਲ ਪਹਿਲੇ ਇਹ ਗੱਲ ਕਹੀ ਸੀ ਕਿ ਮਨ ਤਿੰਨ ਪ੍ਰਕਾਰ ਦਾ ਹੈ, ਕਾਨਸ਼ੀਅਸ ਮਾਇੰਡ, ਸਬ ਕਾਨਸ਼ੀਅਸ ਮਾਇੰਡ, ਅਨਕਾਨਸ਼ੀਅਸ ਮਾਇੰਡ, ਔਰ ਚੌਥੀ ਅਵਸਥਾ ਦ ਸੁਪਰ ਕਾਨਸ਼ੀਅਸ ਮਾਇੰਡ। ਪੱਛਮ ਦੇ ਵਿਚਾਰਕ ਔਰ ਪੱਛਮ ਦੀ ਸਾਇੰਸ ਮੰਨਦੀ ਨਹੀਂ ਸੀ ਇਸ ਗੱਲ ਨੂੰ। ਖਿਆਲ ਕਰਨਾ 1910 ਤੱਕ ਵੈਸਟਰਨ ਮੈਡੀਕਲ ਸਾਇੰਸ ਕਹਿੰਦੀ ਸੀ ਮਨ ਹੁੰਦਾ ਹੀ ਕੋਈ ਨਹੀਂ। 1920 ਦੇ ਵਿੱਚ ਜਾ ਕਰਕੇ ਇੱਕ ਵਿਗਿਆਨੀ ਨੂੰ ਸਮਝ ਆਈ ਕਿ ਨਹੀਂ ਮਨ ਵੀ ਹੈ, ਮਨ ਦੀ ਵੀ ਸੱਤਾ ਹੈ। ਔਰ ਚਲਦੇ ਚਲਦੇ 1940 ਤੱਕ ਆਉਂਦਿਆਂ ਆਉਂਦਿਆਂ ਸਿਗਮੰਡ ਫ੍ਰਾਇਡ ਔਰ ਪਾਵਲੋਵ ਜੈਸੇ ਸਾਈਕੋਲੋਜਿਸਟ ਨੇ ਪ੍ਰੂਵ ਕਰ ਦਿੱਤਾ ਕਿ ਨਹੀਂ ਅਨਕਾਨਸ਼ੀਅਸ ਮਾਇੰਡ ਵੀ ਹੈ, ਸਬਕਾਨਸ਼ੀਅਸ ਮਾਇੰਡ ਵੀ ਹੈ। ਤੇ ਅੱਜ ਹੁਣ ਵਿਚਾਰ ਚੱਲ ਰਿਹਾ ਹੈ ਕਿ ਸਬਕਾਨਸ਼ੀਅਸ, ਅਰਧ ਚੇਤਨ, ਅਨਕੋਨਸ਼ੀਅਸ ਪੂਰੀ ਮਨ ਦੀ ਬੇਹੋਸ਼ੀ, ਕੋਨਸ਼ੀਅਸ ਪੂਰੀ ਮਨ ਦੀ ਚੇਤਨਤਾ, ਇਹ ਤਿੰਨ ਤੇ ਹੈਗੀਆਂ ਨੇ, ਪਰ ਚੌਥੀ ਸੁਪਰ ਕੋਨਸ਼ੀਅਸ ਅਵਸਥਾ ਅਜੇ ਵਿਚਾਰੇ ਇੱਥੇ ਅਜੇ ਅਟਕੇ ਹੋਏ ਨੇ। ਉਹ ਕਹਿੰਦੇ ਨੇ ਪਤਾ ਨਹੀਂ ਇਹ ਕੋਈ ਨਹੀਂ ਹੈ, ਇਹ ਪਾਗਲ ਸੀਗੇ ਪੂਰਬ ਦੇ ਲੋਕ ਜਿਹੜੇ ਕਹਿੰਦੇ ਨੇ ਕੋਈ ਸਮਾਧੀ ਨਾਮ ਦੀ ਵੀ ਅਵਸਥਾ ਹੈ। ਖਿਆਲ ਰੱਖਣਾ ਆਉਣ ਵਾਲਾ ਉਹ ਸਮੇਂ ਵਿਗਿਆਨ ਦੀ ਖੋਜ ਜ਼ਰੂਰ ਪਰ ਜ਼ਰੂਰ ਸਿੱਧ ਕਰ ਦੇਵੇਗੀ ਕਿ ਨਹੀਂ ਸਮਾਧੀ ਵੀ ਹੈ, ਇਹਨਾਂ ਤਿੰਨ ਅਵਸਥਾ ਤੋਂ ਉੱਪਰ ਚੌਥੀ ਵੀ ਹੈ। ਬਾਣੀ ਵਿੱਚ ਬੜਾ ਕਲੀਅਰ ਦੱਸਿਆ ਹੈ ਸਤਿਗੁਰਾਂ ਨੇ, ਕਹਿੰਦੇ ਨੇ ਜਾਗ੍ਰਤ ਸੁਪਨ ਸੁਖੋਪਤ ਤੁਰੀਆ, ਆਤਮ ਭੂਪਤ ਕੀ ਇਹ ਪੁਰੀਆ। ਕਹਿੰਦੇ ਨੇ ਆਤਮਾ ਰੂਪ ਇਸ ਰਾਜੇ ਦੀਆਂ ਇਹ ਤਿੰਨ ਨਗਰੀਆਂ ਨੇ। ਤਨ ਭੇਦ, ਤਨ ਦੇ ਭੇਦ ਸਾਰੇ ਸਮਝ ਲੱਗ ਜਾਣਗੇ ਤੇ ਸੁਣਨ ਦੇ ਨਾਲ ਸ਼ਾਸਤਰਾਂ ਦੇ ਬਾਰੇ, ਸਿਮਰਤੀਆਂ ਦੇ ਬਾਰੇ, ਚਾਰੋ ਵੇਦਾਂ ਦੇ ਬਾਰੇ, ਅਰਥਾਤ ਖੱਟ ਸ਼ਾਸਤਰ, ਦ ਸਿਕਸ ਸਕੂਲ ਆਫ ਫਿਲੋਸੋਫੀਕਲ ਥਾਟਸ ਕਲੀਅਰ ਹੋ ਜਾਣਗੇ। ਨਿਆਂ, ਵੇਦਾਂਤ, ਸੰਖਯ, ਯੋਗ, ਭਗਤੀ, ਕਹਿੰਦੇ ਸਭ ਸਮਝ ਆ ਜਾਵੇਗੀ। ਕਿੱਥੋਂ ਸਾਧ ਸੰਗਤ ਜੀ, ਕਿਵੇਂ ਸਮਝ ਆ ਜਾਏਗੀ? ਗੁਰੂ ਨਾਨਕ ਸਾਹਿਬ ਸੌਖਾ ਰਸਤਾ ਦੱਸ ਰਹੇ, ਸਿਰਫ ਵਿਚਾਰ ਸੁਣ। ਕੀ ਕਰ? ਸਿਰਫ ਵਿਚਾਰ ਸੁਣ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ, ਤੇਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਵੇ, ਤੂੰ ਭਗਤ ਹੋ ਜਾਵੇਂ, ਤੇਰੇ ਮਨ ਨੂੰ ਆਨੰਦ ਤੇ ਖੇੜਾ ਮਿਲ ਜਾਵੇ। ਸੁਣੀਏ ਸੱਤ ਸੰਤੋਖ ਗਿਆਨ। ਹਜ਼ਾਰ ਵਾਰ ਕਿਸੇ ਨੂੰ ਕਹਿ ਲਓ ਸੰਤੋਸ਼ ਰੱਖ, ਕੌਣ ਰੱਖ ਪਾਉਂਦਾ? ਹਜ਼ਾਰ ਵਾਰ ਕਿਸੇ ਨੂੰ ਕਹੋ ਗਿਆਨ ਸੁਣ, ਜਦ ਤੱਕ ਅੰਦਰੋਂ ਇੱਛਾ ਤੇ ਭੁੱਖ ਨਾ ਉੱਠੇ ਗਿਆਨ ਦੀ ਕੀਮਤ ਨਹੀਂ ਪਤਾ ਲੱਗਦੀ। ਪਰ ਗੁਰਦੇਵ ਕਹਿ ਰਹੇ, ਜੇਕਰ ਨਾਮ ਦੀ ਵਿਚਾਰ ਸੁਣਨ ਦਾ ਤੂੰ ਰਸੀਆ ਹੋ ਜਾਵੇਂ, ਤੂੰ ਭਵਰਾ ਹੋ ਜਾਵੇਂ ਇਸ ਨਾਮ ਰੂਪੀ ਕਮਲ ਦਾ, ਤੇ ਤੈਨੂੰ ਸੱਤ ਦੀ ਪ੍ਰਾਪਤੀ ਹੋ ਜਾਏ, ਸੰਤੋਸ਼ ਦੀ ਪ੍ਰਾਪਤੀ ਹੋ ਜਾਏ ਔਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏ। ਸੁਣੀਏ ਅੱਠ ਸੱਠ ਕਾ ਇਸ਼ਨਾਨ। ਸੁਣਨ ਮਾਤਰ ਨਾਲ 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਖਿਆਲ ਕਰਨਾ ਪਿਆਰਿਓ, ਇਸ ਵਕਤ ਬੈਠੇ ਜਦੋਂ ਤੁਸੀਂ ਇਹ ਵਿਆਖਿਆ ਸੁਣ ਰਹੇ ਹੋ, ਤੇ ਜੇਕਰ ਠੀਕ ਮਨ ਤੇ ਹਿਰਦੇ ਤੇ ਇਕਾਗਰਤਾ ਤੇ ਪਿਆਰ ਨਾਲ ਸੁਣ ਰਹੇ ਹੋ, ਤੇ ਗੁਰੂ ਨਾਨਕ ਦੀ ਕਿਰਪਾ ਨੂੰ ਜੇਕਰ ਮਹਿਸੂਸ ਕਰਦੇ ਹੋਏ ਸੁਣ ਰਹੇ ਹੋ, ਤੇ ਇਸ ਵੇਲੇ ਤੁਹਾਡੇ 68 ਤੀਰਥਾਂ ਦੇ ਇਸ਼ਨਾਨ ਹੁੰਦੇ ਪਏ ਨੇ, ਹੋ ਰਹੇ ਨੇ। ਗੁਰਦੇਵ ਸਾਕਸ਼ੀ ਹੈ, ਬਾਣੀ ਵਿਟਨਸ ਹੈ ਇਸ ਗੱਲ ਦੀ। ਸੁਣੀਏ ਅੱਠ ਸੱਠ ਕਾ ਇਸ਼ਨਾਨ। ਸੁਣੀਏ ਪੜ ਪੜ ਪਾਵੇ ਮਾਣ। ਕਹਿੰਦੇ ਉਸ ਮਾਲਕ ਦੇ ਨਾਮ ਦੀ ਗੁਣ ਗਾਥਾ ਸੁਣਨ ਨਾਲ ਜੋ ਮਾਣ ਪੜ ਪੜ ਕੇ ਗ੍ਰੰਥਾਂ ਨੂੰ ਕਿਸੇ ਪੰਡਿਤ ਨੂੰ ਨਸੀਬ ਹੋਵੇਗਾ, ਕਿਸੇ ਸਕਾਲਰ ਨੂੰ ਨਸੀਬ ਹੋਵੇਗਾ, ਉਹ ਸਾਰਾ ਗਿਆਨ ਤੈਨੂੰ ਖਾਲੀ ਸੁਣ ਕੇ ਚੂੰਕਿ ਮਿਲ ਜਾਣਾ ਨਾ, ਤੈਨੂੰ ਵੀ ਓਨਾ ਹੀ ਮਾਣ ਮਿਲਣਾ, ਉਨਾ ਹੀ ਮਾਣ। ਕਬੀਰ ਜੀ ਕਹਿੰਦੇ ਨੇ ਨਾ, ਤੂੰ ਕਹਿਤਾ ਕਾਗਦ ਕੀ ਲੇਖੀ, ਮੈਂ ਕਹਿਤਾ ਹੂੰ ਆਖਨ ਦੇਖੀ। ਇਹ ਪੰਡਿਤ ਤੂੰ ਸ਼ਾਸਤਰਾਂ ਵੇਦਾਂ ਦੇ ਅੰਬਾਰਾਂ ਨੂੰ ਪੜ ਪੜ ਕੇ ਦਿਮਾਗ ਖਪਾ ਖਪਾ ਕੇ ਗਿਆਨ ਦੀਆਂ ਗੱਲਾਂ ਫਿਰ ਝੂਠੀਆਂ ਕਰਦਾ, ਫਿਰ ਝੂਠੀਆਂ ਫਿਰ ਸਟੇਲ ਕਰ ਰਿਹਾ। ਮੈਂ ਤਾਂ ਬਿਲਕੁਲ ਫਰੈਸ਼ ਮਾਲ ਦੀ ਗੱਲ ਕਰ ਰਿਹਾ, ਉਸ ਦੀ ਗੱਲ ਕਰ ਰਿਹਾ ਜਿਹਨੂੰ ਮੈਂ ਅੱਖਾਂ ਨਾਲ ਦੇਖ ਰਿਹਾ, ਉਸ ਪ੍ਰਭੂ ਨੂੰ ਮਹਿਸੂਸ ਕਰ ਰਿਹਾ। ਤਾਜ਼ੀ ਗੱਲ ਹੈ, ਪਿਆਰੀ ਗੱਲ ਹੈ, ਪ੍ਰਭੂ ਦੀ ਗੱਲ ਹੈ। ਸੁਣੀਏ ਪੜ ਪੜ ਪਾਵੇ ਮਾਣ। ਅਗਲੀ ਪੰਕਤੀ ਚ ਕਮਾਲ ਕਰ ਦਿੱਤਾ ਔਰ ਕਹਿ ਰਹੇ, ਸੁਣੀਏ ਲਾਗੇ ਸਹਿਜ ਧਿਆਨ। ਸੁਣਨ ਨਾਲ ਧਿਆਨ ਤੇਰਾ ਹੋ ਜਾਵੇ, ਸਹਿਜ ਧਿਆਨ ਲਾਣਾ ਨਹੀਂ ਪਵੇਗਾ, ਕਿਉਂਕਿ ਜਿਹੜਾ ਧਿਆਨ ਲਾਵੇਗਾ ਉਹ ਟੁੱਟ ਜਾਵੇਗਾ, ਜਿਹੜਾ ਧਿਆਨ ਲੱਗ ਜਾਵੇਗਾ ਉਹ ਕਦੀ ਨਹੀਂ ਟੁੱਟਦਾ, ਉਹ ਹਮੇਸ਼ਾ ਬਣਿਆ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਦੁੱਖਾਂ ਪਾਪਾਂ ਦਾ ਕਲੇਸ਼ਾਂ ਦਾ ਨਾਸ ਹੋ ਜਾਏ ਜੇ ਸਾਨੂੰ ਸਹੀ ਤਰੀਕੇ ਨਾਲ ਸੁਣਨਾ ਆ ਜਾਵੇ। ਮੈਂ ਇਸ ਕਰਕੇ ਕਹਿ ਰਹੀ ਹਾਂ ਸਹੀ ਤਰੀਕੇ ਨਾਲ ਸੁਣਨਾ, ਕਿਉਂਕਿ ਸਾਨੂੰ ਸੁਣਨਾ ਵੀ ਸਹੀ ਤਰੀਕੇ ਨਾਲ ਨਹੀਂ ਆਉਂਦਾ। ਕਿਉਂ? ਸੁਣਾਉਣ ਵਾਲਾ ਸੁਣਾ ਰਿਹਾ ਹੈ ਤੇ ਸੁਣਨ ਵਾਲਾ ਜੇ ਸ਼ਬਦ ਵੱਲ ਖਿਆਲ ਨਾ ਕਰਕੇ ਆਪਣੀ ਮਨ ਦੀਆਂ ਕਲਪਨਾ ਦੇ ਵਿੱਚ ਉਲਝਿਆ ਹੋਵੇ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨੇ ਸੁਣਿਆ। ਖਿਆਲ ਕਰਨਾ, ਘਰ ਵਿੱਚ ਪਤਨੀ ਨੇ ਆਵਾਜ਼ ਮਾਰੀ ਪਤੀ ਨੂੰ, ਸੁਣਨਾ ਇਹ ਜਰਾ ਸੁਣਨਾ, ਤਿੰਨ ਵਾਰੀ ਆਵਾਜ਼ ਮਾਰੀ ਉਹਨੇ ਜਵਾਬ ਨਹੀਂ ਦਿੱਤਾ, ਕੋਲ ਜਾ ਕੇ ਹਲਾ ਕੇ ਕਹਿੰਦੀ ਹੈ ਕੀ ਗੱਲ, ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇ? ਕਹਿੰਦੇ ਤੂੰ ਬੁਲਾਇਆ ਕਦੋਂ ਸੀ? ਕਹਿੰਦੀ ਹੱਦ ਹੋ ਗਈ, ਤਿੰਨ ਵਾਰੀ ਤੇ ਮੈਂ ਬੁਲਾਇਆ ਜਵਾਬ ਨਹੀਂ ਦਿੱਤਾ। ਕਹਿੰਦਾ ਨਹੀਂ, ਅਸਲ ਵਿੱਚ ਮੈਂ ਸੋਚਾਂ ਚ ਡੁੱਬਿਆ ਹੋਇਆ ਸੀ, ਸੋਚਾਂ ਚ ਹੋਣ ਕਾਰਨ ਮੈਂ ਤੇਰੀ ਆਵਾਜ਼ ਨਹੀਂ ਸੁਣ ਸਕਿਆ। ਖਿਆਲ ਕਰਨਾ, ਕੋਈ ਜਾ ਕੇ ਕਵੇ ਜੀ ਕਿ ਮੈਂ ਤੇ ਜਪਜੀ ਸਾਹਿਬ ਦੀ ਵਿਆਖਿਆ ਸੁਣ ਆਇਆ ਵਾਂ, ਤੇ ਹੁਣ ਤੇ ਮੈਂ ਸਿੱਧ ਪੀਰ ਸੁਰਨਾਥ ਵੀ ਬਣ ਜਾਣਾ, ਤੇ ਹੁਣ ਤੇ ਮੈਂ ਈਸਰ ਵਰਮਾ ਇੰਦ ਵੀ ਹੋ ਜਾਣਾ, ਤੇ ਹੁਣ ਮੈਂ ਜੇ ਮੰਦ ਬੁੱਧੀ ਹਾਂ ਤਾਂ ਵੀ ਸਲਾਹਣਾ ਕਰਨ ਲੱਗ ਪੈਣਾ। ਪਰ ਖਿਆਲ ਰੱਖਣਾ, ਜੇ ਸਰੀਰ ਕਰਕੇ ਤੇ ਇੱਥੇ ਬੈਠਾ ਸੀ ਤੇ ਮਨ ਕਰਕੇ ਕਿਧਰੇ ਘਰ ਜਾਂ ਦੁਕਾਨ ਜਾਂ ਬਿਜ਼ਨਸ 'ਚ ਕਿੱਥੇ ਬੈਠਾ ਸੀ, ਤੇ ਫਿਰ ਇਹ ਨਹੀਂ ਕਹਿ ਸਕਦੇ ਕਿ ਸੁਣਿਆ। ਸੁਣਿਆ ਤਾਂ ਕਿਹਾ ਜਾ ਸਕੇਗਾ ਜੇ ਮਨ ਦੀ ਪੂਰੀ ਕੰਸੈਂਟ੍ਰੇਸ਼ਨ, ਪੂਰੀ ਇਕਾਗਰਤਾ ਨਾਲ ਇੱਕ ਇੱਕ ਸ਼ਬਦ ਨੂੰ ਨਾ ਕੇਵਲ ਕੰਨਾਂ ਨਾਲ ਬਲਕਿ ਹਿਰਦੇ ਨਾਲ ਮਹਿਸੂਸ ਕੀਤਾ ਹੋਵੇ। ਗੁਰੂ ਨਾਨਕ ਸਾਹਿਬ ਸੁਣਨ ਦੀ ਮਹਾਨਤਾ ਨੂੰ ਦੱਸ ਰਹੇ ਨੇ ਔਰ ਕਹਿ ਰਹੇ ਨੇ ਸੁਣਨ ਦੀ ਵੀ ਜਾਚ ਸਿੱਖਣੀ ਪਵੇਗੀ। ਜੇ ਸੁਣਨ ਦੀ ਜਾਚ ਆ ਜਾਵੇ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸੁਣਨ ਦੀ ਜਾਚ ਆ ਜਾਏ ਤੇ ਇੱਕ ਵੀ ਗੱਲ ਜੇਕਰ ਮਨ ਵਿੱਚ ਉਤਰ ਗਈ, ਬੇੜਾ ਪਾਰ, ਇੱਥੇ ਹੀ ਆਨੰਦ ਹੈ, ਇੱਥੇ ਹੀ ਉਸਦਾ ਪਰਮਾਨੰਦ ਹੈ, ਇੱਥੇ ਹੀ ਸਾਡਾ ਸੱਚਖੰਡ ਹੈ। ਗੁਰੂ ਨਾਨਕ ਸਾਹਿਬ ਕਿੰਨਾ ਸੌਖਾ, ਸਹਿਜ, ਸਹਿਲਾ, ਈਜ਼ੀ ਰਸਤਾ ਦੱਸ ਰਹੇ ਨੇ ਕਿ ਤੈਨੂੰ ਭਟਕਣ ਦੀ ਕੋਈ ਲੋੜ ਨਹੀਂ ਜੋਗ ਦੀਆਂ ਜੁਗਤੀਆਂ ਸਿੱਖਣ ਵਾਸਤੇ, ਤੂੰ ਬੈਠ ਕੇ ਸਿਰਫ ਸੁਣ ਸੱਤ ਦੀ ਵਿਚਾਰ ਨੂੰ, ਸਤ ਪੁਰਸ਼ਾਂ ਦੇ ਮੁਖ ਤੋਂ, ਮਹਾਂਪੁਰਸ਼ਾਂ ਦੇ ਮੁਖ ਤੋਂ, ਐਸੇ ਪ੍ਰੇਮੀਆਂ ਦੇ ਕੋਲੋਂ ਜਾ ਕੇ ਸੁਣ, ਤੇ ਜਿਹਨੂੰ ਸੁਣ ਸੁਣ ਕੇ ਤੇਰੇ ਅੰਦਰ ਸਹਿਜ ਧਿਆਨ ਹੋ ਜਾਏ, ਜਿਸ ਨੂੰ ਸੁਣ ਕੇ ਉਸ ਅੰਮ੍ਰਿਤਮਈ ਵਿਚਾਰ ਨੂੰ ਸੁਣ ਕੇ ਜ਼ਿੰਦਗੀ ਉਸ ਪ੍ਰਭੂ ਦੀ ਨੇੜਤਾ ਨੂੰ ਮਹਿਸੂਸ ਕਰਨ ਲੱਗ ਪਵੇ। ਕਬੀਰ ਜੀ ਦਾ ਇਸ ਪੰਕਤੀ ਨੂੰ ਕਹਿ ਕੇ ਮੈਂ ਇੱਥੇ ਸਮਾਪਤੀ ਕਰਨੀ ਆ। ਕਬੀਰ ਜੀ ਨੇ ਬੜਾ ਸੋਹਣਾ ਕਿਹਾ ਹੈ, ਐਸਾ ਗਿਆਨ ਵਿਚਾਰੇ ਕੋਈ, ਐਸਾ ਗਿਆਨ ਵਿਚਾਰੇ ਕੋਈ, ਜਿਸ ਤੇ ਮੁਕਤ ਪਰਮ ਗਤ ਹੋਈ। ਕੋਈ ਮੈਨੂੰ ਐਸੀ ਵਿਚਾਰ ਸੁਣਾਵੇ, ਕੋਈ ਮੈਨੂੰ ਐਸੀ ਗਿਆਨ ਦੀ ਗੱਲ ਸੁਣਾਵੇ, ਜਿਹਨੂੰ ਸੁਣਦਿਆਂ ਸਮਕਾਲ ਮੇਰੀ ਮੁਕਤੀ ਮੇਰੀ ਪਰਮ ਗਤੀ ਹੋ ਜਾਏ। ਭਾਗਾਂ ਵਾਲੇ ਹਾਂ ਬੈਠ ਕੇ ਉਸ ਮਾਲਕ ਦੇ ਉਸ ਨਾਮ ਦੀ ਉਸ ਗਿਆਨ ਦੀ ਵਿਚਾਰ ਨੂੰ ਸੁਣ ਰਹੇ ਹਾਂ। ਖਿਆਲ ਕਰਨਾ, ਖਾਲੀ ਤੁਸੀਂ ਨਹੀਂ ਸੁਣ ਰਹੇ, ਮੈਂ ਵੀ ਸੁਣ ਰਹੀ ਹਾਂ। ਤੁਸੀਂ ਹੀ ਨਹੀਂ ਸੁਣ ਰਹੇ, ਮੈਂ ਵੀ ਸੁਣ ਰਹੀ ਹਾਂ। ਕਿਉਂਕਿ ਜਿਹਾ ਬੁਲਾਵੇ ਤਿਆ ਜੇ ਬੋਲ ਬੋਲ ਰਿਹਾ ਹੋਵੇ ਕੋਈ, ਤੇ ਫਿਰ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਬੋਲ ਰਹੀ ਹਾਂ। ਮੇਰੇ ਵਾਸਤੇ ਵੀ ਮੈਂ ਸੁਣ ਹੀ ਰਹੀ ਹਾਂ, ਜਿਵੇਂ ਤੁਸੀਂ ਸੁਣ ਰਹੇ ਹੋ ਉਵੇਂ ਮੈਂ ਵੀ ਸੁਣ ਰਹੀ ਹਾਂ। ਭੇਦ ਹੈ ਇਸ ਵਿੱਚ ਦੇ ਕੁਛ। ਖੈਰ, ਇੱਥੇ ਹੀ ਸਮਾਪਤੀ ਹੈ।
ਨਾਮ ਨਾ ਵਿਸਰੇ, ਨਾਮ ਨਾ ਵਿਸਰੇ, ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਜੀ ਨਾਮ ਨਾ ਵਿਸਰੇ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ, ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਨਾਮ ਨਾ ਵਿਸਰੇ।